ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਸਾਮ ਤੋਂ ਵਾਪਸ ਸ੍ਰੀ ਪਟਨਾ ਸਾਹਿਬ ਆਏ ਹਨ। ਰਾਜਾ ਬਿਸ਼ਨ ਸਿੰਘ ਜਿਹੜਾ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੀ ਮਦਦ ਲਈ ਨਾਲ ਲੈ ਕੇ ਗਿਆ ਸੀ, ਰਾਜਾ ਬਿਸ਼ਨ ਸਿੰਘ ਵੀ ਸਤਿਗੁਰਾਂ ਦੇ ਨਾਲ ਵਾਪਸ ਪਟਨਾ ਸਾਹਿਬ ਆਇਆ। ਕਲਗੀਧਰ ਪੰਥ ਦੇ ਬਾਲੀ ਦਸ਼ਮੇਸ਼ ਪਿਤਾ ਪਹਿਲੀ ਵਾਰ ਆਪਣੇ ਪਿਤਾ ਗੁਰਦੇਵ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਨੇ। ਬੜੇ ਪਿਆਰ ਨਾਲ, ਸਤਿਕਾਰ ਨਾਲ, ਸ਼ਰਧਾ ਭਾਵਨਾ ਨਾਲ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਪਾਤਸ਼ਾਹ ਨੇ ਨਮਸਕਾਰ ਕੀਤੀ। ਸਾਰੇ ਪਟਨਾ ਸਾਹਿਬ ਨਗਰ ਵਿਚ ਬੜੇ ਉਤਸ਼ਾਹ ਹਨ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿਚ ਆਏ ਹਨ। ਅਨਕ ਪ੍ਰਕਾਰ ਦੀਆਂ ਸੋਹਣੀਆਂ ਸੁੰਦਰ ਭੇਟਾਵਾਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਚ ਭੇਟ ਕੀਤੀਆਂ ਹਨ। ਆਓ, ਜਿਵੇਂ ਪਟਨਾ ਸਾਹਿਬ ਵਿਖੇ ਸਤਿਗੁਰੂ ਜੀ ਨਿਵਾਸ ਕਰ ਰਹੇ ਨੇ, ਸਤਿਗੁਰੂ ਗਰੀਬ ਨਵਾਜ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾਂ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਦੋਹਰਾ ਸ੍ਰੀ ਸਤਿਗੁਰ ਥਿਰ ਸਭਾ ਮੈਂ ਸੰਗਤ ਦਰਸ਼ਨ ਦੀਨ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਸਭਾ ਦੇ ਵਿਚ ਦੀਵਾਨ ਦੇ ਵਿਚ ਬੈਠੇ ਹਨ, ਵਿਰਾਜਮਾਨ ਹਨ। ਗੁਰਤਾ ਗੱਦੀ ਤੇ ਬੈਠ ਕੇ ਸਾਰੀਆਂ ਸੰਗਤਾਂ ਨੂੰ, ਜਿੰਨੇ ਗੁਰੂ ਕੇ ਸਿੱਖ ਨੇ, ਜਿੰਨੇ ਮਾਈ ਭਾਈ ਨੇ, ਸਭ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਰਸ਼ਨ ਦੇ ਰਹੇ ਹਨ।
ਅਰਪੋ ਪਾਇਨ ਸਭ ਮਿਲੇ ਪੂਰ ਕਾਮਨਾ ਕੀਨ।
ਅਨੇਕਾਂ ਪ੍ਰਕਾਰ ਦੀਆਂ ਸੁੰਦਰ ਭੇਟਾਵਾਂ, ਅਨੇਕ ਪ੍ਰਕਾਰ ਦੀਆਂ ਵਸਤੂਆਂ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿਚ ਸਿੱਖ ਆ ਕੇ ਭੇਟ ਕਰ ਰਹੇ ਨੇ। ਕੋਈ ਸਤਿਗੁਰਾਂ ਨੂੰ ਵਸਤਰ ਭੇਟ ਕਰ ਰਿਹਾ, ਕੋਈ ਗੁਰਦੇਵ ਦੇ ਚਰਨਾਂ ਵਿਚ ਮਾਇਆ ਭੇਟ ਕਰ ਰਿਹਾ, ਕਈਆਂ ਨੇ ਬੜੇ ਸੁੰਦਰ ਸੋਹਣੇ ਆਭੂਖਣ ਭੇਟ ਕੀਤੇ ਹਨ। ਏਦਾਂ ਭਾਂਤ ਭਾਂਤ ਦੀਆਂ ਵਸਤੂਆਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਗੁਰੂ ਕੇ ਸਿੱਖ ਭੇਟ ਕਰਦੇ ਨੇ। ਔਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣਿਆਂ ਸਿੱਖਾਂ ਦੀਆਂ, ਆਪਣਿਆਂ ਸੇਵਕਾਂ ਦੀਆਂ, ਜਿਹੜਾ ਵੀ ਕੋਈ ਮਾਈ ਭਾਈ ਗੁਰੂ ਚਰਨਾਂ ਵਿਚ ਆਉਂਦਾ ਹੈ, ਉਹਨਾਂ ਦੀਆਂ ਕਾਮਨਾਵਾਂ ਸਤਿਗੁਰੂ ਗਰੀਬ ਨਵਾਜ ਜੀ ਪੂਰਨ ਕਰਦੇ ਹਨ।
ਉੱਠ ਉਨ ਗਮਨੇ ਲੈ ਸੁਤ ਸਾਥ।
ਇਸ ਪ੍ਰਕਾਰ ਨਾਲ ਜਦੋਂ ਕੁਝ ਸਮਾਂ ਸਤਿਗੁਰਾਂ ਨੇ ਦਰਸ਼ਨ ਦਿੱਤੇ, ਕਿਉਂਕਿ ਅੱਜ ਸਤਿਗੁਰੂ ਜੀ ਪਟਨਾ ਸਾਹਿਬ ਚ ਅੱਜ ਦਾ ਦਿਨ ਨਿਵੇਸ਼ ਕੀਤਾ, ਪ੍ਰਵੇਸ਼ ਕੀਤਾ, ਤੋ ਕਲਗੀਧਰ ਜੀ ਵੀ ਸਤਿਗੁਰਾਂ ਦੇ ਨਾਲ ਹੀ ਬੈਠੇ ਸਨ ਦਸਵੇਂ ਪਾਤਸ਼ਾਹ। ਤੇ ਜਦੋਂ ਕਾਫੀ ਸਮਾਂ ਬੈਠ ਕੇ ਸੰਗਤ ਨੂੰ ਦਰਸ਼ਨ ਦੇ ਦਿੱਤੇ, ਫਿਰ ਆਪਣੇ ਸਾਹਿਬਜ਼ਾਦੇ ਗੁਰੂ ਕਲਗੀਧਰ ਜੀ ਨੂੰ, ਦਸਮੇਸ਼ ਪਾਤਸ਼ਾਹ ਜੀ ਨੂੰ, ਬਾਲਕ ਗੋਬਿੰਦ ਰਾਏ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਨਾਲ ਲਿਆ, ਔਰ ਦਰਬਾਰ ਦੇ ਵਿੱਚੋਂ ਉੱਠ ਕੇ ਸਤਿਗੁਰੂ ਜੀ ਆਪਣੇ ਮਹਿਲਾਂ ਚ ਚਲੇ ਜਾ ਰਹੇ ਹਨ।
ਜਨਨੀ ਨਿਕਟ ਗਏ ਗੁਰਨਾਥ।
ਗੁਰੂ ਨਾਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਵਕਤ ਆਪਣੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਆਪਣੇ ਪੂਜਨੀਕ ਮਾਤਾ ਨਾਨਕੀ ਜੀ, ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੂਜਨੀਕ ਮਾਤਾ ਨੇ, ਮਾਤਾ ਨਾਨਕੀ ਜੀ, ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਮਹਿਲ ਹਨ। ਮਾਤਾ ਨਾਨਕੀ ਜੀ ਦੇ ਕੋਲ ਆਪਣੇ ਪੂਜਨੀਕ ਮਾਤਾ ਜੀ ਕੋਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਪੁੱਤਰ ਸ੍ਰੀ ਗੋਬਿੰਦ ਰਾਏ ਜੀ ਦੇ ਸਮੇਤ ਗਏ ਹਨ।
ਨਮਰ ਹੋਏ ਕਰ ਸੀਸ ਨਿਵਾਯੋ।
ਮਾਤਾ ਨਾਨਕੀ ਜੀ ਕੋਲ ਜਾ ਕੇ ਬੜੇ ਵਿਨਿਮਰ ਭਾਵ ਦੇ ਨਾਲ, ਬਹੁਤ ਹੀ ਸ਼ਰਧਾ ਆਸਥਾ ਭਾਵਨਾ ਨਾਲ ਮਾਤਾ ਨਾਨਕੀ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਥਾ ਟੇਕਿਆ। ਭਾਵੇਂ ਸਤਿਗੁਰੂ ਗੁਰਤਾ ਗੱਦੀ ਦੇ ਮਾਲਕ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ, ਪਰ ਜਿਹੜੀ ਦੁਨੀਆਂ ਦੀ ਮਰਿਆਦਾ ਹੈ, ਮਰਿਆਦਾ ਪੁਰਸ਼ੋਤਮ ਵੀ ਨੇ ਨਾ ਸਤਿਗੁਰੂ, ਤੋ ਚਾਹੇ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨੇ, ਪਰ ਆਪਣੀ ਮਾਤਾ ਨੂੰ ਮੱਥਾ ਟੇਕ ਕੇ ਮਿਲਦੇ ਨੇ। ਮਾਤਾ ਜਨਮ ਦੇਣ ਵਾਲੀ ਹੈ, ਤੇ ਜਨਮ ਦੇਣ ਵਾਲੀ ਮਾਤਾ ਵੱਡੀ ਹੈ, ਸਤਿਕਾਰਨੀ ਹੈ। ਇਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਤਾ ਨਾਨਕੀ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਹੈ।
ਸਿੱਖ ਨੰਦਨ ਦ੍ਰਿਗ ਮੈਂ ਜਲ ਛਾਇਓ।
ਮਾਤਾ ਨਾਨਕੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬੜੇ ਸਾਲਾਂ ਬਾਅਦ ਦਰਸ਼ਨ ਕੀਤੇ ਨੇ, ਕਿਉਂਕਿ ਸਤਿਗੁਰਾਂ ਨੂੰ ਕਈ ਸਾਲ ਲੱਗ ਗਏ ਸਨ ਉਧਰ ਆਸਾਮ ਦੇ ਇਲਾਕੇ ਚ, ਤੇ ਅੱਜ ਕਈ ਸਾਲਾਂ ਬਾਅਦ ਪਟਨਾ ਸਾਹਿਬ ਵਾਪਸ ਮੁੜੇ ਨੇ। ਤੋ ਮਾਤਾ ਨਾਨਕੀ ਜੀ ਨੇ ਜਦੋਂ ਆਪਣੇ ਲਾਲ ਨੂੰ ਵੇਖਿਆ ਨਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੇ ਵੇਖ ਕੇ ਮਾਤਾ ਜੀ ਦੇ ਨੇਤਰਾਂ ਵਿੱਚ ਹੰਝੂ ਭਰ ਆਏ। ਮਾਤਾ ਨਾਨਕੀ ਜੀ ਦੇ ਨੇਤਰਾਂ ਵਿੱਚ ਜਲ ਵਹਿਣ ਲੱਗ ਪਿਆ। ਪਿਆਰ ਹੈ ਨਾ, ਮਮਤਾ ਹੈ, ਮਾਂ ਦੇ ਹਿਰਦੇ ਦੀ ਮਮਤਾ, ਉਹ ਮਮਤਾ ਨੇਤਰਾਂ ਦੇ ਵਿੱਚੋਂ ਫੁੱਟ ਫੁੱਟ ਕੇ ਵਹਿਣ ਲੱਗੀ, ਕਿਉਂਕਿ ਮਾਤਾ ਜੀ ਕਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਇੰਨਾ ਲੰਮਾ ਸਮਾਂ ਵੱਖਰੇ ਨਹੀਂ ਸੀ ਰਹੇ। ਜਦੋਂ ਦਾ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਨੌਵੇਂ ਪਾਤਸ਼ਾਹ ਦਾ, ਇਹ ਪਹਿਲੀ ਵਾਰ ਸੀ ਕਿ ਸਤਿਗੁਰੂ ਜੀ ਇੰਨੇ ਸਾਲਾਂ ਵਾਸਤੇ ਮਾਤਾ ਜੀ ਤੋਂ ਵੱਖਰੇ ਹੋਏ ਨੇ, ਦੂਰ ਗਏ ਸਨ। ਤੋ ਜਦੋਂ ਮਾਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਿਆ, ਉਹਨਾਂ ਦੇ ਦਰਸ਼ਨ ਕੀਤੇ, ਵੇਖ ਕੇ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ, ਆਪਣੇ ਆਪ ਨੂੰ ਰੋਕ ਨਹੀਂ ਸਕੇ, ਨੇਤਰ ਜਿਹੜੇ ਸਨ ਉਹ ਜਲ ਨਾਲ ਭਰ ਆਏ।
ਅਦਕ ਬਿਰਦਾ ਸੁਤ ਪ੍ਰੇਮ ਵਿਸਾਲਾ।
ਮਾਤਾ ਨਾਨਕੀ ਜੀ ਬਹੁਤ ਬਿਰਧ ਹੋ ਚੁੱਕੇ ਸੀ, ਬਜ਼ੁਰਗ ਹੋ ਚੁੱਕੇ ਸਨ, ਤੋ ਬਹੁਤ ਜ਼ਿਆਦਾ ਬਿਰਧ ਨੇ, ਪਰ ਮਨ ਵਿੱਚ ਆਪਣੇ ਪੁੱਤਰ ਦਾ ਪ੍ਰੇਮ ਬੜਾ ਭਾਰੀ, ਆਪਣੇ ਪੁੱਤਰ ਦਾ, ਆਪਣੇ ਸਾਹਿਬਜ਼ਾਦੇ ਦਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਹੁਤ ਹੀ ਜ਼ਿਆਦਾ ਪ੍ਰੇਮ ਮਾਤਾ ਨਾਨਕੀ ਜੀ ਦੇ ਹਿਰਦੇ ਵਿੱਚ ਹੈ।
ਸੁਤੇ ਅੰਗਨ ਪਰਸੈ ਕਰ ਨਾਲਾ।
ਕਹਿੰਦੇ ਆਪ ਆਪਣੇ ਹੱਥਾਂ ਦੇ ਨਾਲ ਨਾ ਮਾਤਾ ਨਾਨਕੀ ਜੀ ਨੌਵੇਂ ਪਾਤਸ਼ਾਹ ਦੇ ਚਿਹਰੇ ਨੂੰ ਸਪਰਸ਼ ਕਰਦੇ, ਸਿਰ ਤੇ ਹੱਥ ਰੱਖਦੇ ਨੇ, ਗਲ ਨਾਲ ਲਾਉਂਦੇ ਮਹਾਰਾਜ ਜੀ ਦਾ ਸੀਸ ਪਕੜ ਕੇ ਨਾ, ਬੜੇ ਪਿਆਰ ਨਾਲ ਮਾਤਾ ਨਾਨਕੀ ਜੀ ਆਪਣੇ ਗਲ ਨਾਲ ਲਾਉਂਦੇ, ਕਿਉਂਕਿ ਬੜੇ ਲੰਮੇ ਅਰਸੇ ਬਾਅਦ ਮੇਲ ਹੋ ਰਿਹਾ, ਵਿਛੋੜੇ ਦੀ ਵੀ ਤੜਫ ਹੁੰਦੀ ਹੈ। ਤੋ ਬੜੇ ਪਿਆਰ ਨਾਲ ਮਾਤਾ ਜੀ ਆਪਣੇ ਹੱਥਾਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅੰਗਾਂ ਨੂੰ ਸਪਰਸ਼ ਕਰਦੇ ਹਨ।
ਆਸ਼ਕ ਦੇਤ ਪੁੱਤਰ ਤੁਮ ਜੀਵੋ।
ਮਾਤਾ ਜੀ ਅਸੀਸ ਦਿੰਦੇ ਨੇ, ਆਪਣੇ ਮੁਖੋਂ ਅਸੀਸ ਦਿੰਦਿਆਂ ਕਹਿੰਦੇ, ਮੇਰੇ ਪੁੱਤਰ ਜੀ, ਸਾਹਿਬਜ਼ਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿ ਰਹੇ ਨੇ ਕਿ ਪੁੱਤਰ ਜੀ ਤੁਸੀਂ ਲੰਮੀ ਉਮਰਾਂ ਜੀਓ, ਲੰਮੇ ਸਮੇਂ ਤੱਕ ਜੀਵੋ, ਪੁੱਤਰ ਜੀ ਤੁਹਾਡੀਆਂ ਲੰਮੀਆਂ ਉਮਰਾਂ ਹੋਣ। ਏਦਾਂ ਮਾਤਾ ਨਾਨਕੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਸ ਦਿੰਦੇ ਹਨ।
ਸਹਿਤੇ ਆਨੰਦ ਬਡੀਤ ਬਹਿ ਜੀਵੋ।
ਤੁਹਾਡੀ ਲੰਮੀ ਉਮਰ ਹੋਵੇ ਤੇ ਆਨੰਦ ਦੇ ਸਹਿਤ ਸੁੱਖਾਂ ਦੇ ਨਾਲ ਤੁਸੀਂ ਆਪਣਾ ਜੀਵਨ ਬਤੀਤ ਕਰੋ।
ਸੁੱਖ ਪਾਵੋ ਸਭ ਰੀਤ ਸੁਭਾਇਕ, ਸ੍ਰੀ ਨਾਨਕ ਜੀ ਸਦਾ ਸਹਾਇਕ।
ਤੁਸੀਂ ਸੁੱਖ ਪਾਵੋ, ਤੁਹਾਨੂੰ ਸਰਬ ਰੀਤੀਆਂ ਕਰਕੇ ਸੁਭਾਵਕ ਸੁੱਖਾਂ ਦੀ ਪ੍ਰਾਪਤੀ ਹੋਵੇ, ਤੇ ਆਨੰਦ ਦੇ ਸਹਿਤ ਤੁਸੀਂ ਰਹੋ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਸਦਾ ਹੀ ਤੁਹਾਡੀ ਸਹਾਇਤਾ ਕਰਨ, ਸਦਾ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੁਹਾਡੀ ਮਦਦ ਕਰਨ।
ਸਭ ਗੁਜਰੀ ਪਹੁੰਚੀ ਕਰ ਜੋਰੇ।
ਕਹਿੰਦੇ ਮਾਤਾ ਨਾਨਕੀ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਿਲ ਰਹੇ ਸੀ, ਤੇ ਇੰਨੇ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੁਜਰੀ ਜੀ, ਮਾਤਾ ਗੁਜਰੀ ਜੀ ਵੀ ਇੰਨੇ ਨੂੰ ਚੱਲ ਕੇ ਆ ਗਏ।
ਨਮਰ ਹੋਏ ਪਤੀ ਚਰਨ ਨਿਓਰੇ।
ਮਾਤਾ ਗੁਜਰੀ ਜੀ ਨੇ ਬਹੁਤ ਬਿਨਿਮਰ ਹੋ ਕੇ ਭਾਵਨਾ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਨੀ ਆਪਣੇ ਪਤੀ ਦੇਵ ਦੇ ਚਰਨਾਂ ਨੂੰ ਸਪਰਸ਼ ਕੀਤਾ, ਬੜੀ ਭਾਵਨਾ ਨਾਲ, ਬੜੇ ਅਦਬ ਨਾਲ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਦਾਸੀ ਦਾਸ ਨਮੋ ਸਭ ਕਰਕੇ।
ਗੁਰੂ ਘਰ ਦੇ ਜਿੰਨੇ ਦਾਸ ਸਨ, ਗੁਰੂ ਘਰ ਦੀਆਂ ਜਿੰਨੀਆਂ ਦਾਸੀਆਂ ਗੋਲੀਆਂ ਸਨ, ਉਹ ਵੀ ਸਾਰੇ ਆ ਗਏ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਨੌਵੇਂ ਪਾਤਸ਼ਾਹ ਜੀ ਮਹਿਲਾਂ ਚ ਆ ਗਏ ਨੇ, ਤੋ ਜਿੰਨੇ ਦਾਸੀਆਂ ਦਾਸ ਸਨ ਉਹ ਸਾਰੇ ਆਏ, ਸਾਰਿਆਂ ਨੇ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਰਹੇ ਗੁਰੂ ਕੋ ਰੂਪ ਨਿਹਾਰਕੇ।
ਸਤਿਗੁਰਾਂ ਦੇ ਸੋਹਣੇ ਰੂਪ ਨੂੰ ਵੇਖਦੇ ਨੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਸੁੰਦਰ ਸਰੂਪ ਹੈ, ਬੜਾ ਹੀ ਸੋਹਣਾ ਰੂਪ ਹੈ, ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਸਾਰੇ ਬਾਰ ਬਾਰ ਨਿਹਾਰਦੇ ਹਨ।
ਸਾਹਿਬਜ਼ਾਦੇ ਕੀ ਦਿਸ਼ ਸਾਰੇ।
ਕਲਗੀਧਰ ਜੀ ਵੀ ਨਾਲ ਸੀ ਆਪਣੇ ਪਿਤਾ ਜੀ ਦੇ, ਯਾਨੀ ਕਿ ਦਸਵੇਂ ਪਾਤਸ਼ਾਹ, ਉਹ ਵੀ ਨਾਲ ਸਨ, ਉਹਨਾਂ ਵੱਲ ਵੀ ਸਾਰੇ ਵੇਖਦੇ ਨੇ।
ਤਿਸ ਚਿਨ ਸਤਿਗੁਰ ਸਹਿਤ ਨਿਹਾਰੇ।
ਉਸ ਵੇਲੇ ਕਲਗੀਧਰ ਜੀ ਵੱਲ ਵੇਖਿਆ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖਿਆ।
ਬੂਜੈ ਇਤੋਂ ਪਿਤਾ ਜੀ ਗਏ।
ਉਸ ਵਕਤ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਕਲਗੀਧਰ ਵੱਲ ਵੇਖਿਆ ਨਾ, ਬੈਠ ਗਏ ਤੇ ਕਲਗੀਧਰ ਜੀ ਵੀ ਦਸਵੇਂ ਪਾਤਸ਼ਾਹ ਵੀ ਕੋਲ ਬਹਿ ਗਏ ਤੇ ਕੋਲ ਬਹਿ ਕੇ ਨਾ ਕਲਗੀਧਰ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲਾਂ ਕਰਨ ਲੱਗੇ, ਬਚਨ ਕਰਨ ਲੱਗ ਪਏ। ਪਿਤਾ ਜੀ ਤੁਸੀਂ ਕਿੰਨੀ ਕੁ ਦੂਰ ਗਏ ਸੋ, ਬੜੇ ਸਾਲਾਂ ਬਾਅਦ ਵਾਪਸ ਮੁੜੇ ਹੋ। ਕਲਗੀਧਰ ਜੀ 5-6 ਸਾਲ ਦੀ ਉਮਰ ਹੈ ਇਸ ਵੇਲੇ ਦਸਵੇਂ ਪਾਤਸ਼ਾਹ ਦੀ, ਤੇ ਕਲਗੀਧਰ ਜੀ ਮਹਾਰਾਜ ਜੀ ਨੌਵੇਂ ਪਾਤਸ਼ਾਹ ਜੀ ਦੇ ਕੋਲ ਬੈਠੇ ਪਿਤਾ ਜੀ ਦੇ ਕੋਲ, ਤੇ ਕਹਿੰਦੇ ਪਿਤਾ ਜੀ ਇਤੋਂ ਪਿਤਾ ਜੀ ਗਏ। ਮਹਾਰਾਜ ਜੀ ਤੁਸੀਂ ਕਿੰਨੀ ਕੁ ਦੂਰ ਚੱਲ ਕੇ ਗਏ ਸੋ,
ਕਿਤਕ ਦੂਰ ਲੋ ਪ੍ਰਾਪਤ ਮੈਂ।
ਕਿੰਨੀ ਕੁ ਦੂਰ ਗਏ ਸੀ, ਜਿੱਥੋਂ ਆਪ ਜੀ ਇਥੋਂ ਪਟਨਾ ਸਾਹਿਬ ਤੋਂ ਗਏ ਸੀ, ਸਾਡੇ ਜਨਮ ਤੋਂ ਪਹਿਲਾਂ ਦੇ ਗਏ ਹੋਏ ਹੋ, ਤੇ ਕਿੰਨੀ ਕੁ ਦੂਰ ਸੀ, ਕਿੰਨਾ ਕੁ ਲੰਮਾ ਪੈਂਡਾ ਸੀ ਜਿੱਥੇ ਆਪ ਜੀ ਗਏ ਸੀ?
ਸਾਗਰ ਬੇਲਾ ਲੱਗ ਅਵਲੋਕਾ।
ਮਹਾਰਾਜ ਜੀ ਉੱਥੇ ਤੁਸੀਂ ਸਮੁੰਦਰ ਦਾ ਕਿਨਾਰਾ ਵੀ ਵੇਖਿਆ, ਜਿੱਥੇ ਗਏ ਸੀ ਉੱਥੇ ਸਮੁੰਦਰ ਦਾ ਕੰਢਾ ਹੈ ਸੀ ਨੇੜੇ? ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਦੇ ਨੇ ਕਲਗੀਧਰ ਜੀ ਕੋਲ ਬੈਠੇ, ਪਿਤਾ ਜੀ ਜਿੱਥੇ ਤੁਸੀਂ ਗਏ ਸੀ ਉੱਥੇ ਸਮੁੰਦਰ ਦਾ ਕਿਨਾਰਾ ਸੀ ਜਾਂ ਸਮੁੰਦਰ ਤੋਂ ਉਰੇ ਹੀ ਗਏ ਸੀ ਜਾਂ ਸਮੁੰਦਰ ਦੇ ਨੇੜੇ ਗਏ ਸੀ?
ਇਦੋਂ ਉਰੇ ਹੀ ਜੀਵਨ ਰੋਕਾ।
ਮਹਾਰਾਜ ਜੀ ਤੁਸੀਂ ਸਮੁੰਦਰ ਦੇ ਨੇੜੇ ਗਏ ਸੀ, ਸਮੁੰਦਰ ਦੇ ਕਿਨਾਰੇ ਤੇ ਗਏ ਸੋ, ਜਾਂ ਫਿਰ ਮਹਾਰਾਜ ਜੀ ਉਰੇ ਹੀ ਰੁਕ ਗਏ ਸੀ, ਸਮੁੰਦਰ ਤੋਂ ਉੱਤੇ ਹੀ ਉਰਲੇ ਪਾਸੇ ਕਿਤੇ ਆਪ ਜੀ ਨੇ ਡੇਰਾ ਕੀਤਾ ਸੀ?
ਕਿਤਕ ਦੂਰ ਲੋ ਪ੍ਰਾਪਤ ਪਏ, ਸਾਗਰ ਬੇਲਾ ਲੱਗ ਅਵਲੋਕਾ। ਕਿਦੋਂ ਉਰੇ ਹੀ ਜੀਵਨ ਰੋਕਾ, ਕੌਣ ਦੇਸ਼ਿਤ ਗਏ ਲੜਾਈ, ਭਾਈ ਕੇ ਨਹੀਂ ਮਿਲੇ ਰਿਪ ਆਏ।
ਮਹਾਰਾਜ ਜੀ ਤੁਸੀਂ ਕਿਹੜੇ ਦੇਸ਼ ਵਿਚ ਗਏ ਸੀ? ਕਲਗੀਧਰ ਜੀ ਨਾ ਪਿਤਾ ਜੀ ਨੂੰ ਪੁੱਛ ਰਹੇ, ਮਹਾਰਾਜ ਕਿਹੜਾ ਦੇਸ਼ ਸੀ ਜਿੱਥੇ ਤੁਸੀਂ ਗਏ ਸੀ, ਉੱਥੇ ਲੜਾਈ ਹੋਈ ਕਿ ਨਹੀਂ ਹੋਈ, ਉੱਥੇ ਜੰਗ ਹੋਇਆ ਕਿ ਨਹੀਂ ਹੋਇਆ ਦੋਵਾਂ ਰਾਜਿਆਂ ਦਾ? ਕਿਉਂਕਿ ਤੁਸੀਂ ਤਾਂ ਇੱਕ ਰਾਜੇ ਦੀ ਮਦਦ ਵਾਸਤੇ ਗਏ ਸੀ ਨਾ, ਉਸ ਪਾਸੇ ਜੰਗ ਹੋਣਾ ਸੀ, ਲੜਾਈ ਹੋਣੀ ਸੀ, ਦੋਨਾਂ ਰਾਜਿਆਂ ਦੀ ਆਪਸੀ ਜੰਗ ਹੋਈ ਕਿ ਨਹੀਂ ਹੋਈ, ਉੱਥੇ ਜੰਗ ਹੋਇਆ ਕਿ ਨਹੀਂ ਹੋਇਆ, ਇਹ ਆਪ ਦੀ ਕਿਰਪਾ ਕਰਕੇ ਦੱਸੋ।
ਮਦਰ ਪੁੱਤਰ ਕੇ ਬਾਕ ਸੋ ਆਏ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੁੱਤਰ ਦੇ ਬੜੇ ਮਿੱਠੇ ਮਿੱਠੇ ਬਚਨ ਪਹਿਲੀ ਵਾਰ ਸੁਣ ਰਹੇ ਨੇ, ਕਿਉਂਕਿ ਜਨਮ ਤੋਂ ਬਾਅਦ ਪਹਿਲੀ ਵਾਰ ਮੇਲ ਹੋਇਆ ਤੇ ਬਚਨ ਵੀ ਪਹਿਲੀ ਵਾਰ, ਬੜੇ ਮਿੱਠੇ ਮਿੱਠੇ ਬਚਨ ਸੀ ਕਲਗੀਧਰ ਦੇ। ਵੇਖੋ 6 ਬਰਸ ਦੀ ਉਮਰ ਦੇ ਵਿੱਚ ਬੜੇ ਡੂੰਘੇ ਸਵਾਲ ਕਰ ਰਹੇ ਨੇ, ਪਿਤਾ ਜੀ ਕਿੱਥੇ ਗਏ ਸੀ, ਸਮੁੰਦਰ ਦਾ ਕਿਨਾਰਾ ਸੀਗਾ ਉੱਥੇ ਜਾਂ ਉਰੇ ਹੀ ਸੀ, ਜੋ ਉੱਥੇ ਜੋ ਦੋ ਰਾਜਿਆਂ ਦਾ ਜੰਗ ਹੋਇਆ ਕਿ ਨਹੀਂ ਹੋਇਆ, ਯੁੱਧ ਹੋਇਆ ਕਿ ਨਹੀਂ ਹੋਇਆ? ਏਦਾਂ ਦੇ ਜਦੋਂ ਬਚਨ, ਮਧਰ ਜੇ ਮਿੱਠੇ ਜੇ ਬਚਨ ਆਪਣੇ ਪੁੱਤਰ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣੇ,
ਸੁਣ ਸਤਿਗੁਰ ਬਿਰਤਾਂਤ ਬਤਾਏ।
ਆਪਣੇ ਪੁੱਤਰਾਂ ਪੁੱਤਰ ਦੇ ਸਵਾਲ ਸੁਣ ਕੇ, ਸਾਹਿਬਜ਼ਾਦੇ ਦੇ ਸਵਾਲ ਸੁਣ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸਾਰਾ ਬਿਰਤਾਂਤ ਸੁਣਾਇਆ ਦੱਸਿਆ।
ਦੇਸ਼ ਕਮਰੋ ਮੰਤਰਨ ਜੋਰ।
ਮਹਾਰਾਜ ਜੀ ਕਹਿਣ ਲੱਗੇ, ਗੋਬਿੰਦ ਰਾਏ ਜੀ ਅਸੀਂ ਕਾਮਰੂ ਦੇਸ਼ ਗਏ ਸੀ। ਕਾਮਰੂ ਦੇਸ਼ ਆ ਅਸਾਮ ਦਾ ਇਲਾਕਾ ਹੈ, ਤੇ ਉਹ ਜਿਹੜਾ ਕਾਮਰੂ ਦੇਸ਼ ਆ ਉੱਥੇ ਮੰਤਰਾਂ ਦਾ ਬੜਾ ਜ਼ੋਰ ਆ, ਉੱਥੇ ਬੜੇ ਬੜੇ ਤਾਂਤਰਕ ਰਹਿੰਦੇ ਨੇ, ਜਿਹੜੇ ਜੰਤਰ ਮੰਤਰ ਤੰਤਰ ਦੀ ਵਿਦਿਆ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਅਭਿਆਸਦੇ ਨੇ, ਬੜੇ ਬੜੇ ਮੰਤਰੀ ਲੋਕ ਜਿਹੜੇ ਮੰਤਰ ਪੜ੍ਹਨ ਵਾਲੇ ਨੇ, ਤਾਂਤਰਿਕ ਲੋਕ ਨੇ, ਉਹ ਉਸ ਦੇਸ਼ ਦੇ ਵਿੱਚ ਰਹਿੰਦੇ ਨੇ, ਉੱਥੇ ਮੰਤਰਾਂ ਦਾ ਜ਼ੋਰ ਹੈ।
ਗੁਰ ਕੇ ਸਿੱਖ ਬਸੈ ਤਿਸ ਠੋਰ।
ਹਾਂ ਗੋਬਿੰਦ ਰਾਏ ਜੀ, ਭਾਵੇਂ ਉਹ ਇਲਾਕਾ ਕਾਮਰੂ ਦੇਸ਼ ਦਾ ਮੰਤਰਾਂ ਦਾ ਭਰਿਆ ਹੋਇਆ, ਮੰਤਰ ਪੜ੍ਹਨ ਵਾਲੇ ਲੋਕ ਨੇ, ਪਰ ਉੱਥੇ ਗੁਰੂ ਦੇ ਸਿੱਖ ਵੀ ਰਹਿੰਦੇ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੱਸ ਰਹੇ, ਗੋਬਿੰਦ ਰਾਏ ਜੀ ਉੱਥੇ ਗੁਰੂ ਕੀ ਸਿੱਖੀ ਵੀ ਹੈ, ਕਾਮਰੂ ਦੇਸ਼ ਵਿੱਚ ਅਸਾਮ ਦੇ ਇਲਾਕੇ ਦੇ ਵਿੱਚ ਗੁਰੂ ਕੇ ਸਿੱਖ ਵੀ ਰਹਿੰਦੇ ਹਨ।
ਸ੍ਰੀ ਨਾਨਕ ਪਹੁੰਚੇ ਇੱਕ ਕਾਲ, ਬਾਲਾ ਮਰਦਾਨਾ ਜੁਗਨਾਲ।
ਉਸੇ ਕਾਮਰੂ ਦੇਸ਼ ਵਿਚ ਅਸੀਂ ਗਏ ਆ ਜਾਂ ਸਾਡੇ ਤੋਂ ਪਹਿਲਾਂ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਸ ਦੇਸ਼ ਵਿਚ ਗਏ, ਗੁਰੂ ਨਾਨਕ ਪਾਤਸ਼ਾਹ ਨੇ ਉਸ ਦੇਸ਼ ਵਿਚ ਚਰਨ ਪਾਏ ਨੇ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਸੀ ਕਾਮਰੂ ਦੇਸ਼ ਵਿਚ, ਉਹਨਾਂ ਦੇ ਨਾਲ ਉਹਨਾਂ ਦੇ ਦੋਵੇਂ ਸੇਵਕ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ। ਗੁਰੂ ਤੇਗ ਬਹਾਦਰ ਸਾਹਿਬ ਹੁਣ ਪੁਰਾਣੇ ਇਤਿਹਾਸ ਉੱਥੋਂ ਦਾ ਦੱਸਣ ਲੱਗੇ ਨੇ ਵੀ ਉੱਥੇ ਸਿੱਖੀ ਕਿਵੇਂ ਹੈ, ਗੁਰੂ ਕੀ ਸਿੱਖੀ ਉੱਥੇ ਕਿਉਂ ਹੈ। ਕਹਿੰਦੇ ਉੱਥੇ ਗੁਰੂ ਨਾਨਕ ਸਾਹਿਬ ਗਏ ਸਨ, ਭਾਈ ਸਾਹਿਬ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਦੋਵੇਂ ਗੁਰੂ ਨਾਨਕ ਸਾਹਿਬ ਦੇ ਨਾਲ ਸਨ।
ਪੁਰਕੇ ਵਹਿਰ ਗੁਰੂ ਟਿਕ ਰਹੇ।
ਜਦੋਂ ਸਤਿਗੁਰੂ ਜੀ ਉੱਥੇ ਗਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਨਗਰ ਦੇ ਬਾਹਰ ਬਾਹਰ ਉੱਥੇ ਡੇਰਾ ਕੀਤਾ, ਕਾਮਰੂ ਦੇ ਅੰਦਰ ਨਹੀਂ ਗਏ। ਕਾਮਰੂ ਜਿਹੜਾ ਨਗਰ ਹੈ, ਦੇਸ਼ ਹੈ, ਉਹਦੇ ਬਾਹਰ ਬਾਹਰ ਸਤਿਗੁਰੂ ਜੀ ਨੇ ਜਾ ਕੇ ਡੇਰਾ ਕੀਤਾ।
ਸਿੱਖੀ ਪ੍ਰਗਟਾ ਮਨ ਕੋ ਕਹੇ।
ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਉੱਥੇ ਸਿੱਖੀ ਪ੍ਰਗਟ ਕਰਨ ਲਈ ਗਏ, ਉੱਥੇ ਵੀ ਆਪਣੀ ਸਿੱਖੀ ਪੈਦਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਸਨ।
ਸਿੱਖਾ ਲੱਗੀ ਮਰਦਾਨੇ ਜਾਣੇ।
ਉੱਥੇ ਮਹਾਰਾਜ ਜੀ ਬੈਠੇ ਸਨ ਤੇ ਬੈਠਿਆਂ ਬੈਠਿਆਂ ਅਚਾਨਕ ਭਾਈ ਮਰਦਾਨੇ ਨੂੰ ਪਿਆਸ ਲੱਗ ਗਈ। ਭਾਈ ਮਰਦਾਨੇ ਨੂੰ ਪਿਆਸ ਲੱਗ ਗਈ, ਉਹਨਾਂ ਨੂੰ ਜਲ ਦੀ ਲੋੜ ਪਈ। ਨਗਰ ਦੇ ਬਾਹਰ ਬੈਠੇ ਸੀ, ਉੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ। ਤੋ ਭਾਈ ਮਰਦਾਨੇ ਨੂੰ ਬੈਠਿਆਂ ਬੈਠਿਆਂ ਜਲ ਦੀ ਪਿਆਸ ਲੱਗ ਗਈ।
ਗਮਨਿਓ ਪੁਰਹਿਤ ਪੀਵਨ ਪਾਨੇ।
ਸਤਿਗੁਰਾਂ ਦੇ ਕੋਲੋਂ ਵਿਦਾ ਹੋ ਕੇ ਭਾਈ ਮਰਦਾਨਾ ਜੀ ਨਗਰ ਚ ਚਲੇ ਗਏ, ਜਿਹੜਾ ਕਾਮਰੂ ਨਗਰ ਆ ਉਹਦੇ ਵਿੱਚ ਚਲੇ ਗਏ, ਪਾਣੀ ਪੀਣ ਵਾਸਤੇ, ਆਪਣੀ ਪਿਆਸ ਬੁਝਾਉਣ ਵਾਸਤੇ।
ਤੈ ਮੇਡਾ ਕਰ ਬੰਧਨ ਕੀਨਾ।
ਕਾਮਰੂ ਦੇਸ਼ ਵਿੱਚ ਜਾਦੂ ਬੜਾ ਸੀ, ਜਾਦੂਗਰਨਾ ਬੜੀਆਂ ਸੀ। ਉੱਥੋਂ ਦੀਆਂ ਕੁਝ ਜਾਦੂਗਰਨੀਆਂ ਨੇ ਕੀ ਕੀਤਾ, ਭਾਈ ਮਰਦਾਨੇ ਦੇ ਗਲ ਚ ਰੱਸੀ ਪਾ ਕੇ ਭਾਈ ਮਰਦਾਨੇ ਨੂੰ ਮੇਂਢਾ ਬਣਾ ਲਿਆ। ਮੇਂਢਾ ਬਣਾ ਕੇ, ਭੇਡੂ ਬਣਾ ਕੇ ਭਾਈ ਮਰਦਾਨੇ ਨੂੰ ਉੱਥੇ ਆਪਣੇ ਘਰ ਦੇ ਵਿੱਚ ਕਿੱਲੇ ਨਾਲ ਬੰਨ ਲਿਆ।
ਸ਼੍ਰੀ ਨਾਨਕ ਜਬ ਐਸੇ ਚੀਨਾ।
ਜਦੋਂ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਾ ਵੀ ਸਾਡੇ ਸੇਵਕ ਨੂੰ ਜਾਦੂਗਰਨੀਆਂ ਨੇ ਮੇਂਢਾ ਬਣਾ ਲਿਆ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ,
ਗਏ ਛੁਡਾਵਨ ਤ੍ਰਿਆ ਉੱਤੇ ਲਾਏ।
ਮਹਾਰਾਜ ਜੀ ਭਾਈ ਮਰਦਾਨੇ ਨੂੰ ਛੁਡਾਉਣ ਵਾਸਤੇ ਬਾਲੇ ਨੂੰ ਨਾਲ ਲੈ ਕੇ ਨਗਰ ਚ ਗਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਫਿਰ ਨਗਰ ਦੇ ਵਿੱਚ ਚਰਨ ਪਾਏ ਤੇ ਜਦੋਂ ਸਤਿਗੁਰੂ ਜੀ ਬਾਲੇ ਸਮੇਤ ਨਗਰ ਚ ਗਏ ਤੇ ਜਿਹੜੀਆਂ ਨਗਰ ਦੀਆਂ ਜਾਦੂਗਰਨੀਆਂ ਬੜੀਆਂ ਚਾਂਬਲੀਆਂ ਹੋਈਆਂ ਸੀ, ਉਹਨਾਂ ਦਾ ਮਨ ਬੜਾ ਵਧਿਆ ਹੋਇਆ ਸੀ। ਪਹਿਲਾਂ ਭਾਈ ਮਰਦਾਨੇ ਨੂੰ ਉਹਨਾਂ ਨੇ ਮੇਂਢਾ ਬਣਾਇਆ, ਉਹਨਾਂ ਆਖਿਆ ਇਹ ਦੋ ਜਣੇ ਹੋਰ ਆਉਂਦੇ ਨੇ, ਇਹਨਾਂ ਨੂੰ ਵੀ ਮੇਂਢਾ ਬਣਾਈਏ। ਤੇ ਉਹ ਜਾਦੂਗਰਨੀਆਂ ਬੜੇ ਉਤਲਾ ਕੇ ਬੜੀ ਕਾਹਲੀ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਵੱਲ ਵੱਧ ਕੇ ਆਈਆਂ।
ਗੁਰ ਘਰ ਧਾਗਾ ਪਾਵਨ ਧਾਏ।
ਧਾਗਾ ਪਾਉਣ ਵਾਸਤੇ ਉਹਨਾਂ ਦੇ ਹੱਥਾਂ ਵਿੱਚ ਧਾਗੇ ਸੀ, ਉਹ ਧਾਗੇ ਉਹ ਰੱਸੀਆਂ ਗੁਰੂ ਨਾਨਕ ਸਾਹਿਬ ਜੀ ਦੇ ਗਲ ਚ ਪਾਉਣ ਵਾਸਤੇ, ਭਾਈ ਬਾਲੇ ਦੇ ਗਲ ਚ ਪਾਉਣ ਵਾਸਤੇ ਵੱਧ ਕੇ ਜਦੋਂ ਦੌੜ ਕੇ ਅੱਗੇ ਨੂੰ ਆਈਆਂ।
ਦਖਿਨ ਪੇੜ ਦੇ ਕੋ ਧਾਰਾ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀਆਂ ਰੱਸੀਆਂ ਉਲਟਾ ਕੇ ਉਹਨਾਂ ਦੇ ਗਲਾਂ ਚ ਪਾ ਦਿੱਤੀਆਂ ਤੇ ਉਹ ਸਤਿਗੁਰਾਂ ਨੂੰ ਮੇਂਢਾ ਬਣਾਉਣਾ ਚਾਹੁੰਦੀਆਂ ਸੀ, ਆਪ ਹੀ ਭੇਡਾਂ ਬਣ ਗਈਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇਹੋ ਜਿਹੀ ਕਲਾ ਵਰਤੀ। ਕਹਿੰਦੇ ਮਹਾਰਾਜ ਜੀ ਨੇ ਉਲਟਾ ਕੇ ਉਹ ਰੱਸੀਆਂ ਉਹਨਾਂ ਦੀਆਂ ਉਹਨਾਂ ਦੇ ਗਲ ਚ ਪਾ ਦਿੱਤੀਆਂ ਤੇ ਜਦੋਂ ਉਹਨਾਂ ਦੇ ਗਲ ਚ ਪੈ ਗਈਆਂ ਤੇ ਉਹ ਭੇਡਾਂ ਬਣ ਗਈਆਂ।
ਦੂਜੀ ਨੇ ਬਾਲਾ ਸੁਨਿਆਰਾ।
ਜਦੋਂ ਇੱਕ ਭੇਡ ਬਣ ਗਈ ਜਿਹੜੀ ਉਹਦੇ ਨਾਲ ਦੂਜੀ ਜਾਦੂਗਰਨੀ ਸੀ, ਉਹਨੇ ਭਾਈ ਬਾਲੇ ਨੂੰ ਵੇਖਿਆ, ਉਹਨੇ ਆਖਿਆ ਵੀ ਮੈਂ ਇਹਨੂੰ ਬਣਾਉਣੀ ਆ ਭੇਡੂ, ਜਾਂ ਇਹਨੂੰ ਹੋਰ ਕੁੱਤੇ ਦੇ ਰੂਪ ਦੇ ਵਿੱਚ ਬਦਲਦੀ ਆ। ਉਹ ਜਦੋਂ ਦੂਜੀ ਇਸਤਰੀ ਦੌੜ ਕੇ ਭਾਈ ਬਾਲੇ ਵੱਲ ਵੱਧ ਕੇ ਆਈ ਧਾਗਾ ਪਾਉਣ ਲਈ,
ਤਿਸ ਡਿੱਗ ਪਹੁੰਚੀ ਸ਼ਰਮਾ ਬਣੇ।
ਉਹ ਭਾਈ ਬਾਲੇ ਦੇ ਕੋਲ ਆਈ ਨਾ ਤੇ ਮਹਾਰਾਜ ਜੀ ਨੇ ਉਹਦਾ ਧਾਗਾ ਫਿਰ ਉਹਦੇ ਗਲ ਚ ਪਾ ਦਿੱਤਾ ਤੇ ਕਹਿੰਦੇ ਉਹ ਜਿਹੜੀ ਔਰਤ ਸੀ ਉਹ ਕੁੱਤੀ ਦੇ ਰੂਪ ਚ ਤਬਦੀਲ ਹੋ ਗਈ। ਇੱਕ ਭੇਡ ਬਣ ਗਈ, ਇੱਕ ਕੁੱਤੀ ਬਣ ਗਈ, ਦੋ ਜਾਦੂਗਰਨੀਆਂ ਸੀ ਆਈਆਂ ਸਤਿਗੁਰਾਂ ਨੂੰ ਭੇਡੂ ਬਣਾਉਣ ਸੀ ਭਾਈ ਬਾਲੇ ਨੂੰ। ਮਹਾਰਾਜ ਜੀ ਨੇ ਉਲਟਾ ਉਹਨਾਂ ਨੂੰ ਉਹ ਜਾਦੂ ਜਿਹੜਾ ਉਹਨਾਂ ਦਾ ਸੀ ਉਹਨਾਂ ਤੇ ਹੀ ਚਲਾ ਦਿੱਤਾ। ਇਹ ਹੈ ਖਾਲਸਾ ਜੀ ਗੁਰਮੰਤਰ ਦੀ ਕਮਾਈ ਦਾ ਕਮਾਲ। ਜਿਹੜੇ ਗੁਰਮੰਤਰ ਦੀ ਮੂਲ ਮੰਤਰ ਦੀ ਕਮਾਈ ਕਰਦੇ ਨੇ ਨਾ, ਉਹਨਾਂ ਤੇ ਜੇ ਕੋਈ ਮੰਤਰ ਚਲਾਉਣ ਦਾ ਯਤਨ ਵੀ ਕਰੇ ਤੇ ਉਹ ਮੰਤਰ ਉਲਟੇ ਉਹਨਾਂ ਤੇ ਚੱਲ ਪੈਂਦੇ ਨੇ, ਗੁਰਸਿੱਖ ਤੇ ਨਹੀਂ ਚੱਲਦਾ। ਇਸ ਕਰਕੇ ਵੱਧ ਤੋਂ ਵੱਧ ਗੁਰਮੰਤਰ ਦੀ ਕਮਾਈ ਕਰਨੀ ਹੈ ਗੁਰੂ ਕੇ ਸਿੱਖ ਨੇ, ਮੂਲ ਮੰਤਰ ਦੀ ਕਮਾਈ ਕਰਨੀ। ਤੇ ਕਹਿੰਦੇ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਵੀ ਸਿੱਖ ਦੇ ਉੱਤੇ ਨਹੀਂ ਜ਼ੋਰ ਚੱਲਦਾ। ਉਲਟਾ ਕੇ ਮਹਾਰਾਜ ਜੀ ਨੇ ਉਲਟਾ ਉਹਨਾਂ ਨੂੰ ਹੀ ਕਹਿੰਦੇ, ਇੱਕ ਨੂੰ ਕੁੱਤੀ ਬਣਾ ਦਿੱਤਾ ਤੇ ਇੱਕ ਨੂੰ ਭੇਡ ਬਣਾ ਦਿੱਤਾ।
ਤਿੱਖੀ ਤ੍ਰਿਆ ਆਏ ਤਿੰਨ ਧਨੇ।
ਜਿਹੜੇ ਉਹਨਾਂ ਇਸਤਰੀਆਂ ਜਾਦੂਗਰਨੀਆਂ ਦੇ ਘਰ ਵਾਲੇ ਸੀ ਉਹਨਾਂ ਨੇ ਜਦੋਂ ਵੇਖਿਆ ਵੀ ਸਾਡੀਆਂ ਇਸਤਰੀਆਂ ਤਾਂ ਜਾਨਵਰਾਂ ਦੇ ਰੂਪ ਚ ਤਬਦੀਲ ਹੋ ਗਈਆਂ, ਜਦੋਂ ਉਹਨਾਂ ਨੇ ਆਪਣੀਆਂ ਇਸਤਰੀਆਂ ਦੀ ਹਾਲਤ ਵੇਖੀ,
ਮਰਦਾਨੇ ਕੋ मनुख बनायो गुर प्रताप को तीन लख पायो।
भाई मरदाना जी अंदर मेंढे बने हुए सी, मेंढे दे रूप दे विच जदों दोवें एक कुत्ती बन गई एक भेड़ बन गई ते भाई मरदाना जी अंदर बने हुए वो आवाजा मारन जिवें भेडू बोलदा मैं दी आवाज विच महाराज मैं आ। महाराज कहिंदे कोई नहीं पछाण लिया तेनू। भाई बाले नूं कहा बाला जी जाओ इन्हां दे गल चों रस्सी तोड़ दिओ वाहिगुरु कहो ते वाहिगुरु कहोगे अपने सरूप च आ जाणगे। कहिंदे उसे वक्त जाके भाई बाले ने रस्सी कट्टी ते भाई मरदाना जी अपने निज सरूप विच आ गए। तो भाई मरदाना जी जदों निज सरूप च आ गए नगर दे लोकां ने सतगुरां दा प्रताप वेख्या कि इह तां बड़े महान प्रतापी पुरख ने। साडा असाम दा जिहड़ा जादू है कामरू देश दा इह तां मन्निया होया मंत्रां दा कोई काट ही नहीं कर सकदा पर इहनां ते साडा कोई मंत्र नहीं चलिया। सारे नगर दे विच कामरू देश दे विच जिहड़े लोक सन उह महाराज गुरु नानक साहब दा प्रताप मन गए। उसे देश दी जिहड़ी जादूगरनियां दी सरदारनी सी ना उहदा नां सी नूर शाह। ਉਹ ਵੀ ਆਈ ਉਹਨੇ ਵੀ ਆਪਣਾ ਬੜਾ ਪ੍ਰਭਾਵ ਵਿਖਾਇਆ ਪਰ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆ ਕੇ ਝੁੱਕ ਗਈ।
ਭਏ ਸਿੱਖ ਧਰਮਸ਼ਾਲਾ ਕਰੇ
ਮਹਾਰਾਜ ਜੀ ਦੇ ਸਿੱਖ ਬਣ ਗਏ ਤੇ ਸਤਿਗੁਰ ਆਖਿਆ ਭਾਈ ਆ ਜਿਹੜੇ ਖੋਟੇ ਕੰਮ ਨੇ ਛੱਡ ਦਿਓ ਮੰਤਰ ਤੰਤਰ ਚਲਾਉਣੇ ਤੇ ਆਪਣੇ ਨਗਰ ਵਿੱਚ ਧਰਮਸ਼ਾਲਾ ਬਣਾਓ ਗੁਰੂ ਘਰ ਬਣਾਓ ਤੇ ਸਵੇਰੇ ਸ਼ਾਮ ਗੁਰੂ ਘਰ ਦੇ ਵਿੱਚ ਇਕੱਠੇ ਹੋ ਕੇ ਕਥਾ ਕੀਰਤਨ ਕਰਿਆ ਕਰੋ ਸੁਣਿਆ ਕਰੋ। ਗੁਰੂ ਤੇਗ ਬਹਾਦਰ ਸਾਹਿਬ ਦੱਸ ਰਹੇ ਨੇ ਕਲਗੀਧਰ ਨੂੰ ਕਹਿੰਦੇ ਏਦਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਸ ਕਾਮਰੂ ਦੇਸ਼ ਦੇ ਵਿੱਚ ਵੀ ਧਰਮਸ਼ਾਲਾ ਦੀ ਸਥਾਪਨਾ ਕੀਤੀ ਨਗਰ ਦੇ ਲੋਕ ਸਿੱਖ ਬਣ ਗਏ।
ਭਾਓ ਪ੍ਰਤੀਤ ਭਗਤ ਕੀ ਧਰੇ
ਉਹਨਾਂ ਨੇ ਸਾਰਿਆਂ ਨੇ ਆਪਣੇ ਮਨ ਚ ਸਤਿਗੁਰਾਂ ਦਾ ਪ੍ਰੇਮ ਤੇ ਗੁਰੂ ਦੀ ਪ੍ਰਤੀਤ ਭਰੋਸਾ ਔਰ ਪ੍ਰੇਮਾ ਭਗਤੀ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ।
ਤੁਰਕਨ ਤੇ ਮਵਾਸੀ ਤੈ ਰਾਜਾ
ਗੋਬਿੰਦ ਰਾਏ ਜੀ ਜਿਹੜਾ ਉਸ ਦੇਸ਼ ਦਾ ਰਾਜਾ ਸੀ ਨਾ ਰਾਜਾ ਪ੍ਰਣਪਾਲ ਉਹ ਰਾਜਾ ਤੁਰਕਾਂ ਤੋਂ ਆਕੀ ਸੀ। ਔਰੰਗਜ਼ੇਬ ਦੀ ਅਧੀਨਗੀ ਨਹੀਂ ਸੀ ਮੰਨਦਾ ਉਹ ਤੁਰਕਾਂ ਤੋਂ ਬਾਗੀ ਸੀ ਆਪਣਾ ਸੁਤੰਤਰ ਰਾਜ ਕਰਦਾ ਸੀ।
ਮੰਤਰਨ ਤੇ ਨਰ ਕਰੈ ਕੁਕਾਜਾ
ਉਹਦੇ ਕੋਲ ਬੜੇ ਮੰਤਰ ਪੜਨ ਵਾਲੇ ਤਾਂਤਰਿਕ ਸੀ ਤੇ ਉਹ ਆਪਣੇ ਮੰਤਰਾਂ ਦੇ ਜ਼ੋਰ ਨਾਲ ਬੜੇ ਬੜੇ ਭੈੜੇ ਕੰਮ ਵੀ ਕਰਦਾ ਸੀ।
ਬਿਸ਼ਨ ਸਿੰਘ ਨੇ ਪਤਾ ਪਠਾਇਓ
ਔਰੰਗਜ਼ੇਬ ਨੇ ਉਸ ਦੇਸ਼ ਨੂੰ ਫਤਿਹ ਕਰਨ ਵਾਸਤੇ ਰਾਜੇ ਬਿਸ਼ਨ ਸਿੰਘ ਨੂੰ ਭੇਜਿਆ ਤੇ ਰਾਜੇ ਬਿਸ਼ਨ ਸਿੰਘ ਨੂੰ ਵੀ ਉਹਨੇ ਨੀਤੀ ਨਾਲ ਭੇਜਿਆ ਸੀ ਵੀ ਇਹ ਬੜਾ ਬਲੀ ਰਾਜਾ ਹੈ ਉਧਰ ਭੇਜ ਦਿਆਂਗਾ ਜੇ ਰਾਜ ਜਿੱਤ ਲਿਆ ਤਾਂ ਵੀ ਮੇਰਾ ਭਲਾ ਜੇ ਨਾ ਜਿੱਤਿਆ ਮਾਰਿਆ ਗਿਆ ਤਾਂ ਵੀ ਮੇਰਾ ਭਲਾ। ਇਹ ਨੀਤੀ ਸਮਝ ਕੇ ਔਰੰਗਜ਼ੇਬ ਨੇ ਰਾਜੇ ਬਿਸ਼ਨ ਸਿੰਘ ਨੂੰ ਉਸ ਕਾਮਰੂ ਦੇਸ਼ ਨੂੰ ਸਰ ਕਰਨ ਲਈ ਜਿੱਤਣ ਲਈ ਭੇਜ ਦਿੱਤਾ।
ਇਹ ਡਰ ਕਰ ਹਮ ਸ਼ਰਨੀ ਆਇਓ
ਜਿਹੜਾ ਰਾਜਾ ਬਿਸ਼ਨ ਸਿੰਘ ਸੀ ਇਹ ਡਰ ਕੇ ਸਾਡੀ ਸ਼ਰਨ ਚ ਆ ਗਿਆ। ਜਦੋਂ ਇਹਨੂੰ ਪਤਾ ਲੱਗਾ ਵੀ ਉੱਥੇ ਤਾਂ ਮੇਰਾ ਬਜ਼ੁਰਗ ਗਿਆ ਸੀ ਮਾਨ ਸਿੰਘ ਤੇ ਰਾਜਾ ਮਾਨ ਸਿੰਘ ਪਾਗਲ ਹੋ ਗਿਆ ਸੀ ਉਹ ਰਾਜ ਨਹੀਂ ਜਿੱਤ ਸਕਿਆ ਏਡਾ ਬਲੀ ਰਾਜਾ ਸੀ ਮਾਨ ਸਿੰਘ ਤੇ ਸੁਣ ਕੇ ਬਿਸ਼ਨ ਸਿੰਘ ਡਰ ਗਿਆ ਤੇ ਡਰ ਕੇ ਰਾਜਾ ਬਿਸ਼ਨ ਸਿੰਘ ਸਾਡੀ ਸ਼ਰਨ ਵਿੱਚ ਆ ਗਿਆ।
ਗਏ ਸੰਗਲੇ ਕਾਰਜ ਸਰੇ
ਇਹ ਸਾਨੂੰ ਆਪਣੇ ਨਾਲ ਲੈ ਗਿਆ ਕਹਿੰਦਾ ਜੀ ਮਹਾਰਾਜ ਕਿਰਪਾ ਕਰਕੇ ਮੈਨੂੰ ਨਾਲ ਲੈ ਮੈਨੂੰ ਮੇਰੇ ਨਾਲ ਚੱਲੋ ਮੇਰਾ ਉਹ ਕੰਮ ਫਤਿਹ ਹੋ ਜਾਏ। ਇਸ ਕਰਕੇ ਅਸੀਂ ਰਾਜੇ ਬਿਸ਼ਨ ਸਿੰਘ ਦੀ ਮਦਦ ਕਰਨ ਵਾਸਤੇ ਇਹਦੇ ਨਾਲ ਗਏ ਤੇ ਰਾਜੇ ਬਿਸ਼ਨ ਸਿੰਘ ਦਾ ਕਾਰਜ ਸਰ ਗਿਆ ਸਵਰ ਗਿਆ।
ਦੋਹਾਂ ਦਿਸ਼ ਮੇਲ ਹਮੋ ਤਿਨ ਕਰੇ
ਹਾਂ ਗੋਬਿੰਦ ਰਾਏ ਜੀ ਤੁਸੀਂ ਪੁੱਛ ਰਹੇ ਸੀ ਕਿ ਉੱਥੇ ਦੋਹਾਂ ਰਾਜਿਆਂ ਦਾ ਜੰਗ ਹੋਇਆ ਕਿ ਨਹੀਂ ਹੋਇਆ। ਜੰਗ ਨਹੀਂ ਅਸੀਂ ਹੋਣ ਦਿੱਤਾ ਮਹਾਰਾਜ ਨੌਵੇਂ ਪਾਤਸ਼ਾਹ ਕਹਿੰਦੇ ਅਸੀਂ ਯੁੱਧ ਨਹੀਂ ਹੋਣ ਦਿੱਤਾ ਦੋਹਾਂ ਰਾਜਿਆਂ ਦਾ ਮੇਲ ਕਰਾ ਦਿੱਤਾ ਦੋਹਾਂ ਰਾਜਿਆਂ ਦੀ ਅਸੀਂ ਸੰਧੀ ਕਰਾ ਦਿੱਤੀ ਹੈ।
ਬਿਸ਼ਨ ਸਿੰਘ ਕੀ ਪਤ ਰਹਿ ਗਏ
ਰਾਜੇ ਬਿਸ਼ਨ ਸਿੰਘ ਦੀ ਇੱਜ਼ਤ ਰਹਿ ਗਈ ਹੈ ਕਿਉਂਕਿ ਜੇ ਹਾਰ ਜਾਂਦਾ ਤੇ ਇਹਦੀ ਇੱਜ਼ਤ ਨਹੀਂ ਸੀ ਰਹਿਣੀ ਇਹਦੀ ਪੱਤ ਰੁਲ ਜਾਣੀ ਸੀ। ਔਰੰਗਜ਼ੇਬ ਦੇ ਕੋਲੇ ਨੇ ਮੂੰਹ ਜਾ ਕੇ ਕੀ ਵਿਖਾਣਾ ਸੀ ਇਸ ਕਰਕੇ ਹੁਣ ਰਾਜੇ ਬਿਸ਼ਨ ਸਿੰਘ ਦੀ ਵੀ ਪੱਤ ਰਹਿ ਗਈ ਹੈ ਇੱਜ਼ਤ ਰਹਿ ਗਈ ਹੈ।
ਅਤੇ ਜੀਤ ਕੀ ਬੰਬ ਵਜਾਏ
ਔਰ ਜਿੱਤ ਦੇ ਨਗਾਰੇ ਵਜਾ ਕੇ ਜਿੱਤ ਦੇ ਨਿਸ਼ਾਨ ਵਜਾ ਕੇ ਨਗਾਰਿਆਂ ਤੇ ਚੋਭਾਂ ਵਜਾ ਕੇ ਅਸੀਂ ਉੱਥੋਂ ਹੁਣ ਵਾਪਸ ਮੁੜ ਕੇ ਆਏ ਹਾਂ।
ਸੁਣ ਅਰਖਿਓ ਸਗਰੋ ਪਰਵਾਰ
ਏਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੀ ਵਿਥਿਆ ਉੱਥੋਂ ਦੀ ਜੋ ਉੱਥੇ ਜੋ ਜੋ ਕੁਝ ਹੋਇਆ ਜਿਵੇਂ ਉਹ ਜਾਦੂਗਰਨੀਆਂ ਆਈਆਂ ਸੀ ਨੌਵੇਂ ਪਾਤਸ਼ਾਹ ਦੇ ਕੋਲ ਤੇ ਮਹਾਰਾਜ ਜੀ ਨੇ ਉਹਨਾਂ ਦੇ ਮੰਤਰ ਤੰਤਰ ਖੋਹ ਲਏ ਸਨ, ਜਿਵੇਂ ਉਹ ਧੋਬਣ ਨੂੰ ਮਹਾਰਾਜ ਜੀ ਨੇ ਸ਼ਕਤੀਆਂ ਵਿਹੂਣੀ ਕਰਕੇ ਉੱਥੇ ਬਿਠਾ ਦਿੱਤਾ। ਦੋ ਨਗਰ ਮਹਾਰਾਜ ਜੀ ਨੇ ਉੱਥੇ ਵਸਾਏ, ਇੱਕ ਨਗਰ ਮਹਾਰਾਜ ਜੀ ਨੂੰ ਧੋਬਣ ਦੇ ਨਾਂ ਤੇ ਧੋਬੜੀ ਸਾਹਿਬ ਵਸਾਇਆ, ਦੂਜਾ ਨਗਰ ਮਹਾਰਾਜ ਜੀ ਨੇ ਇੱਕ ਹੋਰ ਜਿੱਥੇ ਚੌਂਕੀ ਰੱਖੀ ਸੀ ਰਾਜੇ ਬਿਸ਼ਨ ਸਿੰਘ ਦੀ, ਉੱਥੇ ਦੂਜਾ ਨਗਰ ਹੋਰ, ਦੋ ਨਗਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਉੱਥੇ ਵਸਾ ਕੇ ਆਏ। ਉਹ ਸਾਰਾ ਇਤਿਹਾਸ ਉੱਥੋਂ ਦਾ, ਜੋ ਜੋ ਉੱਥੇ ਵਾਰਤਾਲਾਪ ਹੋਈ, ਪ੍ਰਸੰਗ ਹੋਏ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਲਗੀਧਰ ਨੂੰ ਵੀ ਸੁਣਾਏ ਤੇ ਸਾਰੇ ਪਰਿਵਾਰ ਨੂੰ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਹੋਰ ਮਾਮਾ ਕਿਰਪਾਲ ਚੰਦ ਜੀ, ਜਿੰਨੇ ਸਿੱਖ ਸੇਵਕ ਸਨ, ਸਾਰਿਆਂ ਨੂੰ ਉੱਥੋਂ ਦਾ ਉਹ ਪ੍ਰਸੰਗ ਸੁਣਾਇਆ ਹੈ।
ਸੋਨੇ ਅਰਖੀਓ ਸਗਰੋ ਪਰਿਵਾਰ,
ਸੁਣ ਕੇ ਸਾਰਾ ਪਰਿਵਾਰ ਬੜਾ ਖੁਸ਼ ਹੋਇਆ।
ਅਨੇਕ ਪੰਥ ਕੇ ਕਰੇ ਆਹਾਰ,
ਅਨੇਕਾਂ ਤਰ੍ਹਾਂ ਦੇ ਆਹਾਰ, ਅਨੇਕਾਂ ਪ੍ਰਕਾਰ ਦੇ ਪਕਵਾਨ ਭੋਜਨ ਉਹ ਸਤਿਗੁਰੂ ਨੌਵੇਂ ਪਾਤਸ਼ਾਹ ਲਈ ਮਾਤਾ ਜੀ ਹੋਣਾ ਨੇ ਤਿਆਰ ਕਰਵਾਏ ਹਨ।
ਘਰ ਘਰ ਅਚਵੇਂ ਹਰ ਖਾਏ,
ਬੜੇ ਪਿਆਰ ਨਾਲ ਸਤਿਗੁਰਾਂ ਦੇ ਥਾਲ ਚ ਪਰੋਸ ਕੇ, ਬੜੀ ਭਾਵਨਾ ਨਾਲ, ਬੜੇ ਅਦਬ ਨਾਲ ਆਪ ਮਾਤਾ ਜੀ ਆਪਣੇ ਹੱਥੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਆਪਣੇ ਸਾਹਿਬਜ਼ਾਦੇ ਗੁਰੂ ਕਲਗੀਧਰ ਜੀ ਨੂੰ ਭੋਜਨ ਚੁਕਾਉਂਦੇ ਨੇ।
ਪੁੱਤਰ ਸਮੇਤ ਗੁਰੂ ਤ੍ਰਿਪਤਾਏ,
ਨੌਵੇਂ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੇ ਸਮੇਤ ਲੰਗਰ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਤ੍ਰਿਪਤ ਹੋਏ ਹਨ।
ਸੰਗਤਪੁਰ ਪਟਨੇ ਕੀ ਆਵੇ,
ਪਟਨਾ ਸਾਹਿਬ ਦੀ ਜਿੰਨੀ ਸੰਗਤ ਹੈ, ਜਿਹਨੂੰ ਪਤਾ ਲੱਗਦਾ ਕਿ ਸਤਿਗੁਰੂ ਜੀ ਆਏ ਨੇ, ਨੌਵੇਂ ਪਾਤਸ਼ਾਹ ਆ ਗਏ ਨੇ, ਤੋ ਮਹਾਰਾਜ ਜੀ ਦੇ ਆਉਣ ਦੀ ਖਬਰ ਜਿਹੜਾ ਜਿਹੜਾ ਵੀ ਪਟਨਾ ਨਿਵਾਸੀ ਸੁਣਦਾ ਹੈ,
ਦਰਸ਼ਨ ਕਰੇ ਅਕੋਰੇ ਅਰ ਪਾਵੇ,
ਦੌੜ ਕੇ ਆਉਂਦੇ, ਕਹਿੰਦੇ ਜਿਹੜਾ ਕੰਮ ਕਰਦੇ ਵਿੱਚੇ ਛੱਡ ਕੇ, ਕੋਈ ਪਾਣੀ ਭਰਦਾ ਤੇ ਪਾਣੀ ਭਰਦਾ ਵਿੱਚੇ ਛੱਡ ਕੇ, ਕਹਿੰਦੇ ਮੈਂ ਭੱਜ ਕੇ ਪਹਿਲਾਂ ਦਰਸ਼ਨ ਕਰ ਲਵਾਂ, ਜੇ ਕੋਈ ਰੋਟੀਆਂ ਪਕਾ ਰਹੀਆਂ ਨੇ ਮਾਈਆਂ ਪ੍ਰਸ਼ਾਦੇ ਪਕਾਉਂਦੀਆਂ, ਪ੍ਰਸ਼ਾਦੇ ਪਕਾਉਂਦੀਆਂ ਵਿੱਚੇ ਛੱਡ ਕੇ, ਕਹਿੰਦੀਆਂ ਪਹਿਲਾਂ ਦਰਸ਼ਨ ਕਰ ਲਈਏ, ਸਤਿਗੁਰੂ ਨੌਵੇਂ ਪਾਤਸ਼ਾਹ ਜੀ ਆਏ ਨੇ, ਕਹਿੰਦੇ ਆਪਣੇ ਕੰਮ ਕਾਰ ਵਿੱਚੇ ਛੱਡ ਕੇ ਨਾ ਦੌੜੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਕੇ ਦੀਦਾਰ ਕਰਦੇ, ਬਹੁਤ ਸਾਰੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਦੇ ਹਨ।
ਗਏ ਦੇਸ਼ ਜੀ ਸਬੂਝੈ ਬਾਤੇ,
ਜਿਹੜੇ ਸਿੱਖ ਆਉਂਦੇ ਨੇ ਉਹ ਵੀ ਪੁੱਛਦੇ ਨੇ, ਮਹਾਰਾਜ ਜੀ ਜਿਹੜੇ ਦੇਸ਼ ਵਿੱਚ ਗਏ ਸਨ, ਉਸ ਦੇਸ਼ ਦੀਆਂ ਗੱਲਾਂ, ਉਸ ਦੇਸ਼ ਦੀਆਂ ਬਾਤਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਪੁੱਛਦੇ ਨੇ।
ਸੁਣ ਸੁਣ ਜਸ ਕੇ ਕਹਿ ਬੋ ਭਾਂਤੇ,
ਸਤਿਗੁਰਾਂ ਦੇ ਕੋਲੋਂ ਉਹ ਗੱਲਾਂ ਉੱਥੋਂ ਦੀਆਂ ਸੁਣਦੇ ਨੇ ਤੇ ਸੁਣ ਸੁਣ ਕੇ ਸਤਿਗੁਰਾਂ ਦਾ ਜਸ ਕਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਉਹ ਇਲਾਕਾ ਕੋਈ ਜਿੱਤ ਨਹੀਂ ਸੀ ਸਕਦਾ। ਗੁਰੂ ਨਾਨਕ ਸਾਹਿਬ ਜਿੱਤ ਸਕੇ ਨੇ, ਧੰਨ ਗੁਰੂ ਨਾਨਕ ਸਾਹਿਬ ਉੱਥੇ ਗਏ ਨੇ, ਜਾਂ ਤਾਂ ਉਹਨਾਂ ਨੇ ਜਾ ਕੇ ਉਸ ਇਲਾਕੇ ਨੂੰ ਜਿੱਤਿਆ ਹੈ।
ਤੁਮ ਬਿਨ ਕੌਣ ਕਰੇ ਸੱਚ ਜਾਏ ਸਰ ਜਾਏ,
ਮਹਾਰਾਜ ਤੁਹਾਡੇ ਤੋਂ ਬਿਨਾਂ ਭਲਾ ਕਿਹਨੇ ਉਹਨੂੰ ਇਲਾਕੇ ਨੂੰ ਜਿੱਤਣਾ ਸੀ, ਜਿੱਥੇ ਏਡੇ ਏਡੇ ਵੱਡੇ ਤੰਤਰ ਮੰਤਰ ਜਾਣਨ ਵਾਲੇ ਲੋਕ ਰਹਿੰਦੇ ਸੀ, ਤੇ ਉੱਥੇ ਉਸ ਇਲਾਕੇ ਨੂੰ ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਭਲਾ ਕੌਣ ਸਰ ਕਰ ਸਕਦਾ ਸੀ, ਜਿੱਤ ਸਕਦਾ ਸੀ।
ਦੇਸ਼ ਕਾਮਰੂ ਮੰਤਰਨ ਧਾਏ,
ਮਹਾਰਾਜ ਕਾਮਰੂ ਦੇਸ਼ ਜਿੱਥੇ ਬੜੇ ਬੜੇ ਮੰਤਰ ਜੰਤਰ ਚੱਲਦੇ ਹਨ, ਮੰਤਰਾਂ ਜੰਤਰਾਂ ਦੀ ਥਾਂ ਹੈ।
ਮਾਨ ਸਿੰਘ ਛੇ ਮਾਰੇ ਜਾ,
ਮਹਾਰਾਜ ਜਿੱਥੇ ਰਾਜੇ ਮਾਨ ਸਿੰਘ ਵਰਗੇ ਬੰਦੇ ਮਾਰੇ ਗਏ, ਰਾਜਾ ਮਾਨ ਸਿੰਘ ਜਿਹੜਾ ਏਡਾ ਬਲੀ ਬਲਵਾਨ ਰਾਜਾ ਸੀ, ਜਿਹਨੇ ਬੜੇ ਬੜੇ ਇਲਾਕੇ ਜਿੱਤ ਲਏ ਸੀ, ਉਹ ਰਾਜਾ ਮਾਨ ਸਿੰਘ ਜਿੱਥੇ ਮਾਰਿਆ ਗਿਆ, ਮਹਾਰਾਜ ਉਸ ਇਲਾਕੇ ਨੂੰ ਤੁਹਾਡੇ ਤੋਂ ਭਲਾ ਬਿਨਾਂ ਹੋਰ ਕੌਣ ਜਿੱਤ ਸਕਦਾ ਸੀ, ਸਰ ਕਰ ਸਕਦਾ ਸੀ।
ਆਪਣ ਕੀ ਗਿਣਤੀ ਕੋ ਕਹਾ,
ਹੋਰ ਮਹਾਰਾਜ ਜੀ ਉੱਥੇ ਭਲਾ ਕਿਹਦੀ ਗਿਣਤੀ ਚੱਲਣੀ ਸੀ।
ਬੜੀ ਪੀਰ ਸਤਿਗੁਰ ਕਰ ਹੋਏ, ਆਵੇ ਅਨਕ ਜਾਏ ਚੱਲ ਕੋਏ,
ਤਾਂ ਸਤਿਗੁਰਾਂ ਦੇ ਘਰ ਦੇ ਵਿੱਚ ਬੜਾ ਵੱਡਾ ਇਕੱਠ ਹੁੰਦਾ, ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਮਾਈ ਭਾਈ ਗੁਰੂ ਕੇ ਸਿੱਖ ਉਹ ਸਤਿਗੁਰਾਂ ਦੇ ਘਰ ਆਉਂਦੇ ਨੇ, ਇੱਕ ਆ ਰਹੇ ਨੇ ਦਰਸ਼ਨ ਕਰ ਰਹੇ ਨੇ ਤੇ ਇੱਕ ਦਰਸ਼ਨ ਕਰਕੇ ਜਾ ਰਹੇ ਨੇ।
ਲਗੇ ਅੰਬਾਰ ਅਕੋਰਨ ਕੇਰੇ,
ਗੁਰੂ ਸਾਹਿਬ ਦੇ ਚਰਨਾਂ ਚ ਭੇਟਾਵਾਂ ਦੇ ਅੰਬਾਰ ਲੱਗ ਗਏ, ਇੰਨੀਆਂ ਭੇਟਾਵਾਂ ਆਈਆਂ ਵੀ ਢੇਰਾਂ ਦੇ ਢੇਰ ਲੱਗ ਗਏ।
ਜਿਦ ਕਿਤ ਮੰਗਲ ਵਧੇ ਵਧੇਰੇ,
ਕਿੱਧਰ ਵੇਖੀਏ ਮੰਗਲ ਹੀ ਮੰਗਲ, ਚਾਓ ਹੀ ਚਾਓ, ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਗੁਰੂ ਘਰ ਦੇ ਵਿੱਚ, ਹਰ ਪਾਸੇ ਮੰਗਲ ਹੀ ਮੰਗਲ ਨਜ਼ਰ ਆਉਂਦੇ ਨੇ।
ਰਹਿਣ ਲੱਗੇ ਸਤਿਗੁਰ ਨਿਜ ਧੰਮ,
ਇਹਦਾ ਸਤਿਗੁਰੂ ਜੀ ਆਪਣੇ ਮਹਿਲਾਂ ਚ ਰਹਿਣ ਲੱਗੇ। ਹੁਣ ਆਪਣੇ ਮਹਿਲਾਂ ਦੇ ਵਿਚ ਸਤਿਗੁਰੂ ਜੀ ਨਿਵਾਸ ਕਰਕੇ ਰਹਿਣ ਲੱਗੇ।
ਹੋਤ ਕੀਰਤਨ ਨਿਤਿ ਅਬਰਾਮ,
ਦੋਵੇਂ ਸਮੇਂ ਮਹਾਰਾਜ ਜੀ ਦੇ ਦਰਬਾਰ ਸਜਦੇ ਨੇ। ਕਥਾ ਹੁੰਦੀ ਹੈ, ਕੀਰਤਨ ਹੁੰਦਾ ਗੁਰਬਾਣੀ ਦਾ, ਰਬਾਬੀ ਸਿੱਖ ਆਉਂਦੇ ਨੇ ਬੜੇ ਪਿਆਰ ਨਾਲ ਰੀਝ ਰੀਝ ਕੇ ਗੁਰਬਾਣੀ ਦਾ ਕੀਰਤਨ ਕਰਦੇ ਹਨ।
ਤੀਨ ਦਿਵਸ ਤੈ ਬਸਿਓ ਨਰੇਸ਼ਾ,
ਰਾਜਾ ਬਿਸ਼ਨ ਸਿੰਘ ਵੀ ਨਾਲ ਆਇਆ ਸੀ ਸਤਿਗੁਰਾਂ ਦੇ। ਤਿੰਨ ਦਿਨ ਰਾਜਾ ਬਿਸ਼ਨ ਸਿੰਘ ਇੱਥੇ ਰਿਹਾ ਪਟਨਾ ਸਾਹਿਬ ਮਹਾਰਾਜ ਜੀ ਦੇ ਕੋਲ, ਤਿੰਨੇ ਦਿਨ ਸਤਿਗੁਰਾਂ ਕੋਲ ਆਉਂਦਾ ਰਿਹਾ, ਰੋਜ਼ ਸਵੇਰੇ ਸ਼ਾਮ ਦਰਬਾਰ ਵਿੱਚ ਉਹਨੇ ਹਾਜ਼ਰੀ ਭਰਨੀ। ਤਿੰਨ ਦਿਨ ਰਾਜਾ ਬਿਸ਼ਨ ਸਿੰਘ ਇੱਥੇ ਪਟਨਾ ਸਾਹਿਬ ਦੇ ਵਿੱਚ ਰਿਹਾ।
ਪਹੁੰਚਿਓ ਚੈ ਨਿਕਟ ਤੁਰਕੇਸ਼ਾ,
ਬਿਸ਼ਨ ਸਿੰਘ ਵਾਪਸ ਜਾਣਾ ਚਾਹੁੰਦਾ ਔਰੰਗਜ਼ੇਬ ਬਾਦਸ਼ਾਹ ਕੋਲ, ਕਿਉਂਕਿ ਬੜਾ ਲੰਮਾ ਅਰਸਾ ਹੋ ਗਿਆ ਉਹਨੂੰ ਇੱਥੇ ਆਏ ਨੂੰ। ਇਸ ਕਰਕੇ ਰਾਜਾ ਬਿਸ਼ਨ ਸਿੰਘ ਹੁਣ ਵਾਪਸ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਮਿਲ ਕੇ ਆਪਣੇ ਘਰ ਜੈਪੁਰ ਜਾਣਾ ਚਾਹੁੰਦਾ, ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਵਿੱਚ ਜਾਣਾ ਚਾਹੁੰਦਾ ਹੈ।
ਆਏ ਗੁਰੂ ਟਿਕ ਗਰੀਬ ਨਿਵਾਏ,
ਤੋ ਰਾਜਾ ਬਿਸ਼ਨ ਸਿੰਘ ਤਿੰਨਾਂ ਦਿਨਾਂ ਬਾਅਦ ਸਤਿਗੁਰਾਂ ਕੋਲੋਂ ਵਿਦਾਇਗੀ ਲੈਣ ਵਾਸਤੇ, ਆਗਿਆ ਲੈਣ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਆ ਕੇ ਨੇ ਮੱਥਾ ਟੇਕਿਆ।
ਸਭ ਬਿਰਤਾਂਤ ਕੈਲੀਨ ਵਿਦਾਏ,
ਸਤਿਗੁਰਾਂ ਨੂੰ ਸਾਰਾ ਬਿਰਤਾਂਤ ਦੱਸ ਕੇ, ਮਹਾਰਾਜ ਹੁਣ ਮੈਨੂੰ ਛੁੱਟੀਆਂ ਬਖਸ਼ੋ ਤਾਂ ਜੋ ਮੈਂ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਮਿਲ ਸਕਾਂ, ਉਹਨੂੰ ਜਿੰਨੀ ਛੇਤੀ ਮਿਲਾਂਗਾ ਉਨੀ ਛੇਤੀ ਆਪਣੇ ਪਰਿਵਾਰ ਨੂੰ ਜਾ ਕੇ ਮਿਲਾਂਗਾ। ਮਹਾਰਾਜ ਹੁਣ ਮੈਨੂੰ ਆਗਿਆ ਬਖਸ਼ੋ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰਾ ਬਿਰਤਾਂਤ ਦੱਸ ਕੇ ਬਿਸ਼ਨ ਸਿੰਘ ਨੇ ਮਹਾਰਾਜ ਜੀ ਕੋਲੋਂ ਆਗਿਆ ਮੰਗੀ ਹੈ।
ਅਦਕ ਦਰਬ ਕੋ ਧਰ ਕਰ ਆਗੇ,
ਬਹੁਤ ਸਾਰੀ ਮਾਇਆ, ਬਹੁਤ ਸਾਰੀ ਮਾਇਆ ਦਾ ਖੁੱਲਾ ਗੱਫਾ ਉਹ ਸਤਿਗੁਰਾਂ ਦੇ ਚਰਨਾਂ ਚ ਇਹਨੇ ਭੇਟ ਕੀਤਾ ਹੈ।
ਬਿਨਤੀ ਪਨੀ ਪ੍ਰੇਮ ਰਸ ਪਾਗੇ,
ਸਤਿਗੁਰਾਂ ਦੇ ਪ੍ਰੇਮ ਰਸ ਚ ਭਿੱਜੇ ਹੋਏ ਨੇ, ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ ਹਨ।
ਕਿਰਪਾ ਤੁਮਾਰੀ ਤੇ ਜਸ ਪਾਇਓ,
ਕਹਿਣ ਲੱਗਾ ਮਹਾਰਾਜ ਮੈਨੂੰ ਇਹ ਜਿਹੜਾ ਜਸ ਮਿਲਿਆ, ਲੋਕ ਕਹਿੰਦੇ ਨੇ ਬਿਸ਼ਨ ਸਿੰਘ ਰਾਜ ਜਿੱਤ ਕੇ ਆਇਆ, ਪਰ ਪਾਤਸ਼ਾਹ ਮੈਨੂੰ ਪਤਾ ਵੀ ਇਹ ਜਿੱਤ ਤੁਹਾਡੀ ਹੈ, ਮੇਰੀ ਨਹੀਂ। ਲੋਕ ਤਾਂ ਕਹਿ ਰਹੇ ਨੇ, ਔਰੰਗਜ਼ੇਬ ਬਾਦਸ਼ਾਹ ਕੋਲ ਵੀ ਖਬਰ ਪਹੁੰਚ ਗਈ ਹੈ ਵੀ ਬਿਸ਼ਨ ਸਿੰਘ ਜਿੱਤ ਕੇ ਆਇਆ, ਪਰ ਮਹਾਰਾਜ ਮੈਂ ਇਹ ਕਹਿਣਾ ਵੀ ਇਹ ਜਿੱਤ ਤੁਹਾਡੀ ਕਿਰਪਾ ਨਾਲ ਹੋਈ ਹੈ, ਤੁਹਾਡੀ ਦਇਆ ਨਾਲ ਹੋਈ ਹੈ, ਅਸਲ ਵਿੱਚ ਇਹ ਜਸ ਤੁਹਾਡਾ ਹੋਣਾ ਚਾਹੀਦਾ ਹੈ।
ਸੁੱਖ ਸਮੇਤ ਮੈਂ ਸਰ ਕਰ ਆਇਓ,
ਮੈਂ ਸੁੱਖ ਦੇ ਨਾਲ, ਮੈਨੂੰ ਤਾਂ ਉਮੀਦ ਹੀ ਨਹੀਂ ਸੀ ਮੈਂ ਉੱਥੋਂ ਵਾਪਸ ਜਿਉਂਦਾ ਮੁੜਾਂਗਾ, ਪਰ ਮਹਾਰਾਜ ਮੈਂ ਹੁਣ ਸੁੱਖ ਦੇ ਨਾਲ, ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ ਤੁਹਾਡੀ ਦਇਆ ਦੇ ਨਾਲ, ਤੱਤੀ ਵਾਰ ਤੱਕ ਨਹੀਂ ਲੱਗੀ ਮਹਾਰਾਜ, ਮੈਂ ਸੁੱਖ ਦੇ ਸਮੇਤ ਘਰ ਵਾਪਸ ਮੁੜਿਆ।
ਅਬ ਤੁਰਕੇਸ਼ਰ ਟਿਗ ਸਿਧਾਓ,
ਮਹਾਰਾਜ ਹੁਣ ਮੈਂ ਔਰੰਗਜ਼ੇਬ ਕੋਲ ਜਾਵਾਂਗਾ, ਬਾਦਸ਼ਾਹ ਕੋਲ ਜਾਵਾਂਗਾ,
ਮਿਲ ਕਰ ਪੁਨ ਆਪਣੇ ਘਰ ਜਾਓ,
ਤੇ ਬਾਦਸ਼ਾਹ ਨੂੰ ਮਿਲ ਕੇ ਫਿਰ ਮੈਂ ਆਪਣੀ ਰਿਆਸਤ ਜੈਪੁਰ ਵਾਪਸ ਮੁੜਾਂਗਾ।
ਚਿਰੰਕਾਲ ਬੀਤਾ ਤੁਮ ਜਾਨੋ,
ਮਹਾਰਾਜ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਸਾਲ ਬੀਤ ਗਏ ਨੇ ਆਪਾਂ ਨੂੰ ਉਸ ਇਲਾਕੇ ਚ ਗਿਆ ਨੂੰ, ਤੇ ਘਰਦਿਆਂ ਨੂੰ ਮਿਲਿਆ ਵੀ ਕਿੰਨੇ ਸਾਲ ਹੋ ਗਏ ਨੇ, ਇਸ ਕਰਕੇ ਮਹਾਰਾਜ ਹੁਣ ਮੈਨੂੰ ਆਗਿਆ ਬਖਸ਼ੋ, ਵਿਦਾਇਗੀ ਬਖਸ਼ੋ।
ਸੁਣ ਸਤਿਗੁਰ ਦਾ ਹੁਕਮ ਬਖਾਨੋ,
ਰਾਜੇ ਬਿਸ਼ਨ ਸਿੰਘ ਦੀ ਬੇਨਤੀ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ,
ਗਮਨੋ ਜਾਓ ਦੇਸ਼ ਨਿਜ ਫੇਰ।
ਮਹਾਰਾਜ ਜੀ ਕਹਿੰਦੇ ਜਾਓ ਰਾਜਾ ਬਿਸ਼ਨ ਸਿੰਘ ਜੀ, ਜਾਓ ਤੁਸੀਂ ਹੁਣ ਆਪਣੇ ਦੇਸ਼ ਵਾਪਸ ਮੁੜ ਜਾਓ।
ਸਿਮਰੋ ਸਤਿਨਾਮ ਸੁਖ ਹੇਰ,
ਪਰ ਬਿਸ਼ਨ ਸਿੰਘ ਜਿੱਥੇ ਤੂੰ ਰਾਜ ਕਰਦਾ ਨਾ, ਉੱਥੇ ਰਾਜ ਕਰਦਿਆਂ ਕਰਦਿਆਂ ਨਾਲ ਸਿਮਰਨ ਵੀ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿਉਂਕਿ ਸਿਮਰਨ ਨਾਲ ਤੇਰਾ ਪਰਲੋਕ ਸਬਰ ਨਾ, ਰਾਜ ਮਿਲਿਆ ਲੋਕ ਦੇ ਤਾਂ ਤੈਨੂੰ ਸੁੱਖ ਮਿਲੇ ਹੀ ਨੇ, ਪਰ ਪਰਲੋਕ ਦਾ ਜੇ ਸੁੱਖ ਚਾਹੁੰਦਾ ਨਾ, ਸਿਮਰਨ ਕਰਿਆ ਕਰ, ਵੱਧ ਤੋਂ ਵੱਧ ਭਜਨ ਕਰਿਆ ਕਰ।
ਬਿਘਨ ਪਰੇ ਸਤਿਗੁਰੂ ਅਰਾਧੋ,
ਕੋਈ ਬਿਘਨ ਪਵੇ ਤੇ ਗੁਰੂ ਦੀ ਅਰਾਧਨਾ ਕਰਨੀ, ਕੋਈ ਵੀ ਬਿਘਨ ਪਵੇ ਸਤਿਗੁਰਾਂ ਦੀ ਅਰਾਧਨਾ ਕਰਨੀ। ਇਹ ਨੀ ਵੀ ਕਿਤੇ ਤੂੰ ਕਿਸੇ ਪੀਰ ਤੇ ਚਲਾ ਜਾਏ, ਕਿਸੇ ਕਬਰ ਤੇ ਚਲਾ ਜਾਏ, ਕਿਸੇ ਮੜੀ ਨੂੰ ਜਾ ਕੇ ਪੂਜਣ ਲੱਗ ਪਏ, ਕਿਸੇ ਮੰਦਰ ਚ ਟੁਰ ਜਾਏ। ਮਹਾਰਾਜ ਜੀ ਕਹਿੰਦੇ ਜੇ ਕਦੇ ਵੀ ਕੋਈ ਬਿਘਨ ਪਵੇ ਨਾ ਤੇ ਗੁਰੂ ਨਾਨਕ ਦੀ ਅਰਾਧਨਾ ਕਰਨੀ ਹੈ। ਗੁਰੂ ਦੀ ਆਰਾਧਨਾ ਕਰਨੀ ਹੈ।
ਅਨਕ ਬਿਧਨ ਕੀ ਬਾਧਾ ਬਾਧੋ,
ਜਿੰਨਾ ਵੀ ਕੋਈ ਵਿਘਨ ਆਵੇਗਾ ਤੇਰੇ ਵਿਘਨ ਖਤਮ ਹੋਣਗੇ। ਜੇ ਤੂੰ ਗੁਰੂ ਘਰ ਦੀ ਆਰਾਧਨਾ ਕਰੇਗਾ ਤੇਰੇ ਵਿਘਨਾਂ ਦਾ ਨਾਸ ਹੋਵੇਗਾ।
ਸੁਨਤ ਸੀਖ ਕੋ ਬੰਧਨ ਠਾਨੇ,
ਮਹਾਰਾਜ ਜੀ ਦੀ ਸਿੱਖਿਆ ਰਾਜੇ ਬਿਸ਼ਨ ਸਿੰਘ ਨੇ ਪੱਲੇ ਬੰਨੀ ਤੇ ਮਹਾਰਾਜ ਜੀ ਦੀ ਸਿੱਖਿਆ ਸੁਣ ਕੇ ਉਹ ਸਿੱਖਿਆ ਸਤਿਗੁਰਾਂ ਦੀ ਮੰਨੀ ਹੈ।
ਵਿਛੜਨ ਨਾ ਸਾਕੇ ਪੀਰ ਮਾਨੇ,
ਮਨ ਚ ਪ੍ਰੀਤ ਬੜੀ ਹੈ ਗੁਰੂ ਸਾਹਿਬ ਦੀ, ਪਿਆਰ ਬੜਾ ਹੈ, ਵਿਛੜਨ ਨੂੰ ਚਿੱਤ ਨਹੀਂ ਕਰਦਾ। ਬਿਸ਼ਨ ਸਿੰਘ ਦਾ ਹੁਣ ਕਈ ਸਾਲ ਹੋ ਗਏ ਸੀ ਸਤਿਗੁਰਾਂ ਨਾਲ ਰਹਿੰਦੇ ਆ, ਮਨ ਮਹਾਰਾਜ ਜੀ ਦੇ ਚਰਨਾਂ ਚ ਜੁੜਿਆ ਹੋਇਆ ਸੀ, ਹੁਣ ਇਹਦਾ ਮਨ ਨਹੀਂ ਕਰਦਾ ਵਿਛੜਨ ਨੂੰ, ਪਰ ਮਜਬੂਰੀ ਹੈ, ਜਾਣਾ ਪਵੇਗਾ।
ਲੈ ਆਗਿਆ ਕੋ ਆਇਓ ਡੇਰੇ,
ਸਤਿਗੁਰਾਂ ਕੋਲੋਂ ਇਸ ਤਰ੍ਹਾਂ ਆਗਿਆ ਲੈ ਕੇ ਰਾਜਾ ਬਿਸ਼ਨ ਸਿੰਘ ਆਪਣੇ ਡੇਰੇ ਤੇ ਵਾਪਸ ਚੱਲ ਕੇ ਆਇਆ।
ਲਸ਼ਕਰ ਤਿਆਰੀ ਕਰ ਤਿਸ ਬੇਰੇ,
ਜਿੰਨਾ ਇਹਦਾ ਲਸ਼ਕਰ ਸੀ ਉਹ ਸਾਰਾ ਲਸ਼ਕਰ ਇਹਨੇ ਫੌਜਾਂ ਆਪਣੀਆਂ ਤਿਆਰ ਕਰਵਾਈਆਂ ਨੇ।
ਕਰਿਓ ਕੁਚ ਦਿੱਲੀ ਦਿਸ਼ ਗਇਓ,
ਇਹਨੇ ਚਾਲਾ ਪਾਇਆ, ਪਟਨਾ ਸਾਹਿਬ ਤੋਂ ਚੱਲ ਕੇ ਦਿੱਲੀ ਦਿਸ਼ਾ ਨੂੰ ਚਲਾ ਗਿਆ, ਦਿੱਲੀ ਨੂੰ ਚੱਲ ਪਿਆ।
ਮਿਲਿਓ ਸ਼ਾਹ ਕਰ ਪੁਨ ਪਟ ਦਿਓ,
ਤੇ ਆ ਕੇ ਬਾਦਸ਼ਾਹ ਨੂੰ ਮਿਲਿਆ, ਔਰੰਗਜ਼ੇਬ ਨੂੰ ਮਿਲਿਆ, ਆ ਕੇ ਉਹਨੂੰ ਜਿੱਤ ਦੀ ਖਬਰ ਸੁਣਾਈ ਤੇ ਬਾਦਸ਼ਾਹ ਨੂੰ ਮਿਲ ਕੇ ਫਿਰ ਰਾਜਾ ਬਿਸ਼ਨ ਸਿੰਘ ਆਪਣੇ ਦੇਸ਼ ਨੂੰ ਜੈਪੁਰ ਜੋਧਪੁਰ ਨੂੰ ਚੱਲ ਪਿਆ।
ਸ਼੍ਰੀ ਗੁਰੂ ਤੇਗ ਬਹਾਦਰ ਤਬੈ, ਉਪਦੇਸ਼ਤ ਸੰਗਤ ਸਿੱਖ ਸਵੈ।
ਇੱਧਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਪਟਨਾ ਸਾਹਿਬ ਸ਼ਹਿਰ ਦੇ ਵਿੱਚ ਜਿੰਨੀਆਂ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਸਾਰਿਆਂ ਵਾਸਤੇ ਮੇਰੇ ਸਤਿਗੁਰਾਂ ਦਾ ਸਾਂਝਾ ਉਪਦੇਸ਼ ਹੈ, ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾਂ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਬ੍ਰਾਹਮਣ ਹੈ ਤੇ ਭਾਵੇਂ ਕੋਈ ਸ਼ੂਦਰ ਹੈ, ਸਾਰਿਆਂ ਨੂੰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਂਝਾ ਉਪਦੇਸ਼ ਦਿੰਦੇ ਹਨ।
ਨਾਨਾ ਕਰੇ ਕਾਮਨਾ ਪੂਰੇ,
ਨਾਨਾ ਪ੍ਰਕਾਰ ਦੀਆਂ ਕਾਮਨਾਵਾਂ ਜੋ ਸਿੱਖਾਂ ਦੇ ਹਿਰਦਿਆਂ ਦੀਆਂ ਨੇ ਉਹ ਮਹਾਰਾਜ ਜੀ ਪੂਰੀਆਂ ਕਰਦੇ ਨੇ।
ਸਿੱਖੀ ਵਿਸਤਾਰੀ ਗੁਣ ਰੋਰੇ,
ਮਹਾਰਾਜ ਜੀ ਨੇ ਬਹੁਤ ਭਾਰੀ ਸਿੱਖੀ ਦਾ ਵਿਸਥਾਰ ਉਹ ਸਾਰੇ ਨਗਰ ਦੇ ਵਿੱਚ ਕੀਤਾ ਹੈ।
ਸੁਤ ਕੋ ਦੇਖ ਤੇ ਅਧਿਕ ਆਨੰਦ ਹੈ,
ਆਪਣੇ ਪੁੱਤਰ ਨੂੰ ਵੀ ਬੜਾ ਲਾਡ ਲੜਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਾਹਿਬਜ਼ਾਦੇ ਨੂੰ, ਕਿਉਂਕਿ ਪੁੱਤਰ ਵੀ ਕੋਈ ਸਧਾਰਨ ਥੋੜੀ ਨੇ, ਉਹ ਵੀ ਦੀਨ ਦੁਨੀਆਂ ਦੇ ਵਾਲੀ ਨੇ, ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਨੇ, ਪਰਮੇਸ਼ਰ ਦੇ ਹੀ ਪੁੱਤਰ ਨੇ, ਤੇ ਇਸ ਕਰਕੇ ਪਰਮੇਸ਼ਰ ਜਿਹੇ ਹੀ ਨੇ, ਉਹਨਾਂ ਵਿੱਚ ਫਰਕ ਹੀ ਕੋਈ ਨਹੀਂ ਪਰਮੇਸ਼ਰ ਤੇ ਮਹਾਰਾਜ ਕਲਗੀ ਧਰ ਚ। ਤੇ ਕਹਿੰਦੇ ਬੜਾ ਲਾਡ ਲੜਾਉਂਦੇ ਆਪਣੇ ਪੁੱਤਰ ਨੂੰ।
ਜਾਣੈ ਇਹ ਜੜ ਤੁਰਕ ਨਿਕੰਦਾ,
ਪਾਤਸ਼ਾਹ ਜਾਣਦੇ ਨੇ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਚ ਤੁਰਕਾਂ ਦੀਆਂ ਜੜਾਂ ਪੁੱਟਣੀਆਂ ਨੇ, ਜਿਹੜੇ ਮਲੇਛ ਨੇ ਉਹਨਾਂ ਮਲੇਛਾਂ ਦੀਆਂ ਇਹਨਾਂ ਨੇ ਜੜਾਂ ਪੁੱਟਣੀਆਂ ਹਨ।
ਮਨ ਸਨੇਹ ਕੇ ਸਨੇ ਬਡੇਰੇ,
ਇਹਨਾਂ ਦਾ ਮਨ ਸਨੇਹ ਦੇ ਨਾਲ ਭਿੱਜਾ ਹੋਇਆ, ਪਿਆਰ ਨਾਲ ਭਿੱਜਾ ਹੋਇਆ।
ਕਰੇ ਬਿਠਾ ਮਨੇ ਆਪਣੇ ਨੇੜੇ,
ਮਹਾਰਾਜ ਜੀ ਦਾ ਹਿਰਦਾ ਪ੍ਰੇਮ ਨਾਲ ਭਰਦਾ ਨਾ, ਤੇ ਕਲਗੀਧਰ ਜੀ ਨੂੰ ਆਪਣੇ ਕੋਲ ਬਿਠਾਉਂਦੇ, ਨੌਵੇਂ ਪਾਤਸ਼ਾਹ ਆਪਣੇ ਤੋਂ ਦੂਰ ਨਹੀਂ ਕਰਦੇ ਆਪਣੇ ਪੁੱਤਰ ਨੂੰ, ਮਹਾਰਾਜ ਸਾਹਿਬਜ਼ਾਦੇ ਨੂੰ ਆਪਣੇ ਕੋਲ ਰੱਖਦੇ, ਕੋਲ ਬਿਠਾਉਂਦੇ ਨੇ।
ਲੀਲਾ ਜਥਾ ਜੰਗ ਕੀ ਠਾਨੈ,
ਮਹਾਰਾਜ ਜੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਚ ਇਹਨਾਂ ਨੇ ਜੰਗ ਦੀ ਲੀਲਾ ਕਰਨੀ ਹੈ, ਇਹਨਾਂ ਨੇ ਬੜੇ ਜੰਗ ਯੁੱਧ ਰਚਨੇ ਹਨ।
ਜੈ ਭਵਿੱਖਤ ਮੈਂ ਤਿਮ ਜਾਣੈ,
ਜੋ ਭਵਿੱਖਤ ਵਿੱਚ ਗੁਰੂ ਕਲਗੀਧਰ ਜੀ ਨੇ ਜੰਗ ਕਰਨੇ ਨੇ, ਯੁੱਧ ਕਰਨੇ ਨੇ, ਅਖਾੜੇ ਰਚਨੇ ਨੇ, ਸ਼ਸਤਰਧਾਰੀ ਹੋ ਕੇ ਨੌਵੇਂ ਪਾਤਸ਼ਾਹ ਜੀ ਸਭ ਕੁਝ ਜਾਣਦੇ, ਆਉਣ ਵਾਲੇ ਸਮੇਂ ਚ ਜੋ ਵਰਤਾਰਾ ਵਰਤਣਾ ਨਾ, ਹਰ ਇੱਕ ਚੀਜ਼ ਦਾ ਗਿਆਨ ਨੌਵੇਂ ਪਾਤਸ਼ਾਹ ਨੂੰ ਹੈ।
ਬ੍ਰਹਮ ਗਿਆਨ ਤੇ ਉਤਪਤ ਹੋਵਾ,
ਮਹਾਰਾਜ ਜੀ ਨੇ ਜਾਣਦੇ ਨੇ ਕਿ ਸਾਡੇ ਸਾਹਿਬਜ਼ਾਦੇ ਬ੍ਰਹਮ ਗਿਆਨ ਚੋਂ ਪੈਦਾ ਹੋਏ ਨੇ, ਬ੍ਰਹਮ ਗਿਆਨ ਚ। ਜਿਹੜਾ ਤਪੱਸਵੀ ਸੀ ਨਾ ਸਮੁੰਦਰ ਰਿਸ਼ੀ, ਉਹਨੇ ਜਦੋਂ ਝਾੜੀ ਸੀ ਖੱਲ, ਉਹਦੀ ਤਪੱਸਿਆ ਦੇ ਵਿੱਚੋਂ ਮਹਾਰਾਜ ਜੀ ਪੈਦਾ ਹੋਏ ਸੀ। ਕਹਿੰਦੇ ਤਾਂ ਪੈਦਾ ਹੀ ਬ੍ਰਹਮ ਗਿਆਨ ਚ ਹੋਏ ਹਨ।
ਮਨੋ ਬੀ ਰਸ ਲਘੁ ਤਨ ਜੋਵਾ,
ਮਨੋ ਬੀ ਰਸ ਨਹੀਂ ਛੋਟਾ ਜਿਹਾ ਸਰੀਰ ਧਾਰਿਆ, ਆਉਣ ਵਾਲੇ ਸਮੇਂ ਚ ਬੀ ਰਸ ਝਲਕਣਾ ਇਹਨਾਂ ਦਾ, ਤੇ ਕਹਿੰਦੇ ਮਾਨੋ ਜਿਵੇਂ ਬੀਰ ਰਸ ਨੇ ਹੀ ਇਹ ਛੋਟਾ ਜਿਹਾ ਸਰੀਰ ਧਾਰਨ ਕੀਤਾ ਹੈ।
ਜਿਵੇਂ ਦਸ਼ਰਥ ਕਰ ਪ੍ਰੇਮ ਮਿਲੰਦਾ,
ਕਹਿੰਦੇ ਜਿਵੇਂ ਰਾਜਾ ਦਸ਼ਰਥ ਆਪਣੇ ਪੁੱਤਰ ਨਾਲ ਬੜਾ ਪ੍ਰੇਮ ਕਰਦੇ ਸੀ ਰਾਮ ਚੰਦਰ ਜੀ ਦੇ ਨਾਲ,
ਦੇਖਤ ਰਾਮ ਚੰਦ ਨਿਜ ਨੰਦਾ।
ਜਿਵੇਂ ਬੜਾ ਪਿਆਰ ਕਰਕੇ ਆਪਣੇ ਪੁੱਤਰ ਸ੍ਰੀ ਰਾਮ ਚੰਦਰ ਜੀ ਨੂੰ ਵੇਖਦੇ ਸੀ ਨਾ, ਏਦਾਂ ਮੇਰੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਲਗੀਧਰ ਨੂੰ ਵੇਖਦੇ। ਇੱਥੇ ਪ੍ਰੇਮ ਦੀ ਗੱਲ ਹੋ ਰਹੀ ਹੈ। ਹੈਣ ਮੇਰੇ ਸਤਿਗੁਰੂ ਜੀ ਸਾਰੇ ਅਵਤਾਰਾਂ ਤੋਂ ਸਰਬ ਸ਼੍ਰੋਮਣੀ ਸਰਵੋਤਮ, ਪਰ ਇੱਕ ਉਦਾਹਰਣ ਦਿੱਤੀ ਜਾ ਰਹੀ। ਉਦਾਹਰਣ ਦਾ ਇੱਕੋ ਹੀ ਪੱਖ ਹੁੰਦਾ ਹੈ। ਦਸ਼ਰਥ ਰਾਜੇ ਦਾ ਆਪਣੇ ਪੁੱਤਰ ਰਾਮ ਚੰਦਰ ਨਾਲ ਪਿਆਰ ਬੜਾ ਸੀ ਤੇ ਉਹਨੂੰ ਵੇਖ ਵੇਖ ਕੇ ਜੀਵਦਾ ਸੀ। ਜਦੋਂ ਬਨਵਾਸ ਦੇ ਦਿੱਤਾ ਨਾ, ਤੇ ਵਿਯੋਗ ਦੇ ਵਿੱਚ ਛੱਤ ਤੋਂ ਛਾਲ ਮਾਰ ਕੇ ਦਸ਼ਰਥ ਨੇ ਪ੍ਰਾਣ ਤਿਆਗ ਦਿੱਤੇ ਸੀ। ਇੰਨਾ ਪਿਆਰ ਸੀ ਉਹਨੂੰ ਆਪਣੇ ਪੁੱਤਰ ਨਾਲ, ਰਾਮ ਚੰਦਰ ਜੀ ਦੇ ਨਾਲ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਵੀ ਏਦਾਂ ਹੀ ਆਪਣੇ ਸਾਹਿਬਜ਼ਾਦੇ ਗੁਰੂ ਕਲਗੀਧਰ ਜੀ ਨਾਲ ਪਿਆਰ ਕਰਦੇ ਨੇ।
ਤਥਾ ਦੁਲਾਰ ਤੇ ਅੰਕ ਬਿਠਾ ਮੈਂ,
ਦੁਲਾਰ ਕਰਕੇ ਆਪਣੀ ਗੋਦ ਚ ਬਿਠਾਉਂਦੇ ਹਨ।
ਹਰ ਵਸਦੇਵ ਮਨਿੰਦ ਸੁਆਵੈ,
ਜਿਵੇਂ ਵਾਸਦੇਵ ਜੀ ਭਗਵਾਨ ਕ੍ਰਿਸ਼ਨ ਜੀ ਨੂੰ ਬੜਾ ਪਿਆਰ ਕਰਦੇ ਸਨ।
ਪੇਕਤ ਪਾਲਤ ਪਟ ਪੈ ਰਾਮੈ,
ਬੜੇ ਸੋਹਣੇ ਬਸਤਰ ਆਦਿਕ ਪਵਾਉਣੇ। ਏਦਾਂ ਨੌਵੇਂ ਪਾਤਸ਼ਾਹ ਵੀ ਆਪ ਆਪਣੀ ਦੇਖ ਰੇਖ ਚ ਕਲਗੀਧਰ ਦੀ ਪਰਵਰਿਸ਼ ਕਰ ਰਹੇ ਨੇ, ਆਪਣੀ ਦੇਖ ਰੇਖ ਦੇ ਵਿੱਚ ਪਾਲਣਾ ਕਰ ਰਹੇ ਨੇ। ਬੜੇ ਬੜੇ ਸੋਹਣੇ ਸੁੰਦਰ ਬਸਤਰ ਗਹਿਣੇ ਉਹ ਤਿਆਰ ਕਰਵਾ ਕੇ ਗੁਰੂ ਕਲਗੀਧਰ ਜੀ ਨੂੰ ਪਵਾਉਂਦੇ ਹਨ।
ਕਰ ਗੁਲੇਲ ਐਂਚੈ ਕਰ ਬਲਕੋ, ਹੇਰਤ ਹਤੈ ਨਿਸ਼ਾਨੋ ਬਲਕੋ।
ਇੱਧਰ ਕਲਗੀਧਰ ਜੀ ਗੁਲੇਲ ਚਲਾਉਣ ਦੀ ਵਿਦਿਆ ਦਾ ਅਭਿਆਸ ਕਰਦੇ, ਹੱਥ ਚ ਗੁਲੇਲ ਫੜ ਕੇ ਨਾ ਬਲ ਦੇ ਨਾਲ ਗੁਲੇਲ ਚਲਾਉਂਦੇ। ਜਿਹੜੇ ਨਿਸ਼ਾਨੇ ਵਿੱਚ ਗੁਲੇਲ ਮਾਰਦੇ ਨੂੰ ਨਿਸ਼ਾਨੇ ਨੂੰ ਗੁਲੇਲ ਵਿੰਨ ਦਿੰਦੀ ਹੈ।
ਬਹੁ ਸ਼ਾਹਨ ਕੇ ਬਾਲ ਕੇ ਆਵੈ,
ਬੜੇ ਸ਼ਾਹੂਕਾਰਾਂ ਦੇ ਬੱਚੇ ਵੀ ਚੱਲ ਕੇ ਆਉਂਦੇ ਨੇ, ਮਹਾਰਾਜ ਜੀ ਦੇ ਨਾਲ ਖੇਡਦੇ ਹਨ।
ਕਰ 300 ਖੇਲ ਮਚਾਵੈ,
ਰਲ ਕੇ ਸਤਿਗੁਰੂ ਕਲਗੀਧਰ ਜੀ ਖੇਡਦੇ ਹਨ।
ਆਂਦੋ ਇੱਕ ਦਿਸ਼ ਨਾਵ ਕਰੈ,
ਮਹਾਰਾਜ ਜੀ ਕੀ ਕਰਦੇ ਨੇ ਜਿੰਨੇ ਬਾਲਕ ਹੁੰਦੇ ਨੇ ਨਾ,
ਆਦੋ ਇੱਕ ਦਿਸ਼ ਠਾਂਡੇ ਕਰੈ,
ਮਹਾਰਾਜ ਜੀ ਅੱਧੇ ਅੱਧੇ ਕਰ ਲਈ। ਜੇ 20 ਜਣੇ ਹੁੰਦੇ ਨੇ, ਦਸਾਂ ਨੂੰ ਇੱਕ ਪਾਸੇ ਤੇ ਦਸਾਂ ਨੂੰ ਇੱਕ ਪਾਸੇ ਕਰ
ਲਈ, ਆਦੋ ਲੈ ਆਪਣੇ ਸੰਗ ਥੇਰੈ,
ਅੱਧਿਆਂ ਨੂੰ ਇੱਕ ਪਾਸੇ ਖੜਾ ਕਰ ਦਿੰਦੇ ਨੇ ਤੇ ਅੱਧਿਆਂ ਨੂੰ ਮਹਾਰਾਜ ਕਲਗੀਧਰ ਜੀ ਆਪਣੇ ਵੱਲ ਖੜਾ ਕਰ ਲੈਂਦੇ ਨੇ।
ਹੇਲਾ ਕਰਨ ਮਨਿੰਦ ਮਿਲਨ ਤੇ,
ਦੋਵੇਂ ਦਲ ਲੜਦੇ ਨੇ ਨਾ, ਫੌਜਾਂ ਆਪਸ ਵਿੱਚ ਭਿੜ ਕੇ ਲੜਦੀਆਂ ਹੱਲਾ ਕਰਕੇ, ਏਦਾਂ ਮਹਾਰਾਜ ਜੀ ਵੀ ਹੱਲਾ ਕਰਕੇ ਆਪਸ ਵਿੱਚ ਭਿੜਦੇ। ਕਹਿੰਦੇ ਮਾਨੋ ਜਿਵੇਂ ਆਉਣ ਵਾਲੇ ਸਮੇਂ ਜਿਹੜੇ ਜੰਗ ਯੁੱਧ ਕਰਨੇ ਨੇ ਨਾ, ਉਹਦੀ ਤਿਆਰੀ ਹੋ ਰਹੀ ਹੈ ਪਹਿਲਾਂ ਹੀ। ਮਹਾਰਾਜ ਜੀ ਦੋ ਦਲ ਬਣਾ ਕੇ ਤੇ ਦੋ ਦਲਾਂ ਦੇ ਵਿੱਚ ਫਿਰ ਆਪਸ ਵਿੱਚ ਭੇੜ ਕਰਦੇ, ਹੱਲਾ ਕਰਕੇ ਮਿਲਦੇ ਨੇ।
ਮਾਰ ਮਾਰ ਕਰ ਮਨੋ ਲੜਨ ਤੇ,
ਮਾਰੋ ਮਾਰ ਕਰਦਿਆਂ ਕਹਿੰਦੇ ਮਾਰ ਦੋ ਏਦਾਂ ਹੱਲਾ ਕਰਦੇ। ਕਹਿੰਦੇ ਏਦਾਂ ਲੱਗਦਾ ਜਿਵੇਂ ਲੜ ਰਹੇ ਹੁੰਦੇ, ਤਾਂ ਖੇਡਦੇ ਹੀ ਨੇ, ਪਰ ਏਦਾਂ ਜਾਪਦਾ ਵੀ ਜਿਵੇਂ ਆਪਸ ਵਿੱਚ ਲੜ ਰਹੇ ਨੇ।
ਇੱਕ ਗਾਡੇ ਹੋਏ ਠਾਂਡੇ ਰਹਿ,
ਕਹਿੰਦੇ ਬੜੇ ਮਜ਼ਬੂਤ ਹੋ ਕੇ ਪੈਰ ਜਮਾ ਕੇ ਖਲੋ ਕੇ ਲੜਦੇ ਹਨ।
ਬਾਡੇ ਔਰ ਉਤਸ਼ਾਹ ਸੋਚ ਹੈ,
ਬੜਾ ਉਤਸ਼ਾਹ ਉਹਨਾਂ ਦੇ ਹਿਰਦਿਆਂ ਵਿੱਚ ਵੱਧਦਾ ਲੜਦਿਆਂ।
ਕਰ ਸਨੇਹ ਗੁਰ ਨਿਕਟ ਬੁਲਾਵੈ,
ਏਦਾਂ ਗੁਰੂ ਤੇਗ ਬਹਾਦਰ ਸਾਹਿਬ ਵੀ ਬੜਾ ਸਨੇਹ ਕਰਕੇ ਗੁਰੂ ਕਲਗੀਧਰ ਜੀ ਨੂੰ ਆਪਣੇ ਕੋਲ ਬੁਲਾਉਂਦੇ ਨੇ।
ਅਬ ਹੋ ਕਹਾਂ ਕਰਨ ਰਣ ਭਾਵੈ,
ਬੁਲਾ ਕੇ ਨਾ ਨੌਵੇਂ ਪਾਤਸ਼ਾਹ ਜੀ ਕਹਿੰਦੇ ਗੋਬਿੰਦ ਰਾਏ ਜੀ ਹੁਣੇ ਹੀ ਜੰਗ ਸ਼ੁਰੂ ਕਰ ਦਿੱਤੇ ਨੇ, ਹਾਲੇ ਤੇ ਸਮਾਂ ਹੈ, ਹਾਲੇ ਤਾਂ ਤੁਸੀਂ ਬਾਲ ਰੂਪ ਦੇ ਵਿੱਚ ਤੇ ਤੁਹਾਨੂੰ ਏਦਾਂ ਦੋ ਜਥੇ ਬਣਾ ਕੇ ਆਪਸ ਵਿੱਚ ਲੜਦਿਆਂ ਇਹ ਖੇਡ ਕਰਦਿਆਂ ਸਾਨੂੰ ਏਦਾਂ ਜਾਪਦਾ ਵੀ ਤੁਸੀਂ ਹੁਣੇ ਹੀ ਜੰਗ ਸ਼ੁਰੂ ਕਰ ਦਿੱਤਾ ਨਾ ਨੌਵੇਂ ਪਾਤਸ਼ਾਹ ਲਾੜ ਨਾਲ ਆਪਣੇ ਸਾਹਿਬਜ਼ਾਦੇ ਨੂੰ। ਕਹਿੰਦੇ ਹੁਣੇ ਹੀ ਤੁਸੀਂ ਜੰਗ ਸ਼ੁਰੂ ਕਰ ਦਿੱਤੇ ਨੇ,
ਫਿਰ ਹੋਏ ਬੈਠੋ ਮੇਰੇ ਪਾਸ,
ਇਹ ਜੰਗ ਤਾਂ ਤੁਸੀਂ ਕਰਦੇ ਰਹਿਣੇ ਨੇ। ਨੌਵੇਂ ਪਾਤਸ਼ਾਹ ਕਹਿੰਦੇ ਇਹ ਤਾਂ ਤੁਸੀਂ ਕਰਨੇ ਨੇ ਆਉਣ ਵਾਲੇ ਸਮੇਂ ਚ, ਹੁਣ ਸਾਡੇ ਕੋਲ ਬੈਠਿਆ ਕਰੋ ਕਿਉਂਕਿ ਹੁਣੇ ਇਹੀ ਸਮਾਂ। ਮਹਾਰਾਜ ਨੌਵੇਂ ਪਾਤਸ਼ਾਹ ਜਾਣਦੇ ਨੇ ਆਉਣ ਵਾਲੇ ਸਮੇਂ ਵਿੱਚ ਕਿ ਸਾਨੂੰ ਇਹਨਾਂ ਨੂੰ ਆਪਣੀ ਗੋਦ ਚ ਬਹੁਤਾ ਲੰਮਾ ਸਮਾਂ ਖਿਡਾਉਣ ਦਾ ਸਮਾਂ ਨਹੀਂ ਮਿਲਣਾ, ਇਹਨਾਂ ਨੇ 9 ਵਰਿਆਂ ਦਾ ਹੋਣਾ ਤੇ ਅਸੀਂ ਸੱਚਖੰਡ ਚਲੇ ਜਾਣਾ। ਇਹ ਨੌਵੇਂ ਪਾਤਸ਼ਾਹ ਜਾਣਦੇ ਸਨ। ਕਹਿੰਦੇ ਗੋਬਿੰਦ ਰਾਏ ਜੀ ਜੰਗ ਤਾਂ ਤੁਸੀਂ ਕਰਦੇ ਰਹਿਣੇ ਨੇ, ਹੁਣ ਸਾਡੇ ਕੋਲ ਬੈਠਣ ਦਾ ਸਮਾਂ, ਤੁਸੀਂ ਸਾਡੇ ਕੋਲ ਬੈਠਿਆ ਕਰੋ।
ਸੁਣੋ ਕਰਦੇ ਹੈ ਸਿੱਖ ਅਰਦਾਸ,
ਵੇਖੋ ਕਿਵੇਂ ਸਿੱਖ ਅਰਦਾਸਾਂ ਕਰਦੇ ਨੇ, ਸਿੱਖਾਂ ਦੀਆਂ ਅਰਦਾਸਾਂ ਸੁਣੋ। ਆ ਜਿਹੜੇ ਸਿੱਖ ਬੇਨਤੀਆਂ ਕਰਦੇ ਨੇ ਇਹਨਾਂ ਵੱਲ ਵੇਖੋ।
ਇਤਿਹਾਸਕ ਕਹਿ ਬਾਕ ਦਿਲਾਸੇ,
ਮਹਾਰਾਜ ਜੀ ਬਚਨ ਕਹਿ ਕੇ ਨਾ ਗੋਬਿੰਦ ਰਾਏ ਜੀ ਨੂੰ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੇ ਨੇ।
ਕਿਤਕ ਸਮੇਂ ਰਾਖੇ ਨਿਜ ਪਾਸੇ,
ਦਿਲਾਸਾ ਦੇ ਕੇ ਮਹਾਰਾਜ ਜੀ ਨੂੰ ਕਾਫੀ ਸਮਾਂ ਆਪਣੇ ਕੋਲ ਬਿਠਾ ਕੇ ਰੱਖਦੇ ਨੇ ਨੌਵੇਂ ਪਾਤਸ਼ਾਹ।
ਇਤਿਹਾਸਕ ਕਹਿ ਬਾਕ ਬਿਲਾਸੇ,
ਇਤਿਹਾਸਕ ਬਹੁਤ ਸਾਰੇ ਬਚਨ ਬਿਲਾਸ ਕਰਦੇ ਨੇ ਸਤਿਗੁਰੂ ਜੀ।
ਕਿਤਕ ਸਮੇਂ ਰਾਖੇ ਨਿਜ ਪਾਸੇ,
ਸਮਾਂ ਆਪਣੇ ਕੋਲ ਬਿਠਾਉਂਦੇ ਹਨ।
ਔਰ ਜਾਏ ਬਾਲਕ ਮੈਂ ਖੇਲਾ,
ਪਿਤਾ ਜੀ ਫਿਰ ਆਗਿਆ ਮੰਗ ਲੈਂਦੇ, ਪਿਤਾ ਜੀ ਹੁਣ ਜਾਵਾਂ ਕਲਗੀਧਰ ਜੀ। ਬਾਲ ਲੀਲਾ ਵੀ ਕਰਦੇ ਨੇ, ਖੇਡ ਵੀ ਪਿਆਰੀ ਹੁੰਦੀ ਹੈ ਬੱਚਿਆਂ ਨੂੰ, ਤੇ ਕਹਿੰਦੇ ਪਿਤਾ ਜੀ ਹੁਣ ਮੈਂ ਖੇਡ ਲਵਾਂ ਜੇ ਆਗਿਆ ਹੋਵੇ, ਤੇ ਫਿਰ ਆਗਿਆ ਲੈ ਕੇ ਪਿਤਾ ਨੌਵੇਂ ਪਾਤਸ਼ਾਹ ਕੋਲੋਂ ਫਿਰ ਬੱਚਿਆਂ ਨਾਲ ਜਾ ਕੇ ਖੇਡ ਮਚਾਉਂਦੇ ਨੇ।
ਰੇਲ ਧਕੇਲੇ ਕਿਸੂ ਝੇਲੇ,
ਕਦੇ ਕੁਸ਼ਤੀਆਂ ਕਰਦੇ ਨੇ, ਰੇਲ ਧਕੇਲਾ, ਕਦੇ ਇੱਕ ਦੂਜੇ ਨੂੰ ਧਕੇਲਦੇ ਨੇ ਤੇ ਤੱਕ ਕੇ ਆਪਣੇ ਬਲ ਦੀ ਅਜਮੈਸ਼ ਕਰਦੇ ਹਨ।
ਸਾਹਿਬ
ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਦੌੜਦੇ ਨੇ ਨਾ, ਤੇ ਕਹਿੰਦੇ ਦੌੜਦੇ ਨੇ ਸਰੀਰ ਤੇ ਪਾਏ ਜਿਤਨੇ ਅਭੂਖਣ ਨੇ ਅਭੂਸ਼ਣ ਨੇ ਉਹ ਸਾਰੇ ਖੜਕਦੇ ਨੇ। ਉਹਨਾਂ ਦੇ ਖੜਾਕ ਦੀ ਆਵਾਜ਼ ਆਉਂਦੀ, ਲੱਕ ਚ ਬੱਧੀ ਤੜਾਗੀ ਵੱਖਰੀ ਖੜਕਦੀ ਹੈ, ਹੱਥਾਂ ਚ ਪਾਏ ਕੰਗਣ, ਪੈਰਾਂ ਚ ਪਾਏ ਕੰਗਣ ਵੱਖਰੇ ਖੜਕਦੇ ਨੇ।
ਰਹੇ ਖੇਲ ਬਾਲਕ ਮੈਂ ਰਾਤੇ,
ਬੱਚਿਆਂ ਦੇ ਵਿੱਚ ਮਹਾਰਾਜ ਜੀ ਖੇਡਦੇ ਰਹਿੰਦੇ, ਬੱਚਿਆਂ ਨਾਲ ਲੀਲਾ ਕਰਦੇ ਰਹਿੰਦੇ ਨੇ।
ਸਤਿਗੁਰ ਬੈਠੇ ਲਾਏ ਦੀਵਾਨ,
ਨੌਵੇਂ ਪਾਤਸ਼ਾਹ ਜੀ ਦੀਵਾਨ ਸਜਾ ਕੇ ਬੈਠਦੇ ਹਨ।
ਸੁਧ ਪਸਰੀ ਡਿਗ ਦੌਰ ਕੇ ਥਾ,
ਦੂਰ ਨੇੜੇ ਸਭ ਪਾਸੇ ਖਬਰ ਪਹੁੰਚ ਗਈ ਨੌਵੇਂ ਪਾਤਸ਼ਾਹ ਦੇ ਆਉਣ ਦੀ।
ਪੂਰਬ ਤੇ ਪਟਨੇ ਮੈਂ ਆਏ,
ਸਤਿਗੁਰੂ ਜੀ ਪੂਰਬ ਦੇਸ਼ ਤੋਂ ਵਾਪਸ ਪਟਨਾ ਸਾਹਿਬ ਆ ਗਏ ਨੇ।
ਸੁਣ ਸਿੱਖ ਦੂਰ ਦੂਰ ਤੇ ਆਏ,
ਸੁਣ ਕੇ ਦੂਰੋਂ ਦੂਰੋਂ ਸਿੱਖ ਚੱਲ ਕੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਕੋਲ ਆਉਂਦੇ ਹਨ।
ਦਰਸ਼ਨ ਕਰੇ ਕਾਮਨਾ ਪਾਵੇ,
ਆ ਕੇ ਦਰਸ਼ਨ ਕਰਦੇ ਤੇ ਜੋ ਕਾਮਨਾ ਕਰਦੇ ਨੇ ਉਹ ਕਾਮਨਾ ਮਹਾਰਾਜ ਜੀ ਕੋਲੋਂ ਪੂਰੀ ਹੁੰਦੀ ਹੈ।
ਸਫਲ ਜਾਨ ਭੇਟ ਨਿਰ ਪਾਵੇ,
ਸਫਲ ਜਾਣ ਕੇ ਸਤਿਗੁਰਾਂ ਦੇ ਚਰਨਾਂ ਚ ਭੇਟਾਵਾਂ ਭੇਟ ਕਰਦੇ ਨੇ, ਅਰਪਣ ਕਰਦੇ ਹਨ।
ਸੰਗਤ ਨਹੀਂ ਨਿਤਾ ਪ੍ਰਤ ਆਏ,
ਨਿਤਾ ਪ੍ਰਤੀ ਨਿਤ ਨਵੀਆਂ ਸੰਗਤਾਂ ਆਉਂਦੀਆਂ ਨੇ ਚੱਲ ਕੇ।
ਦਰਸੈ ਗੁਰ ਕੇ ਚਰਨ ਮਨਾਏ,
ਸਤਿਗੁਰੂ ਜੀ ਦੇ ਚਰਨ ਪਰਸਦੇ ਨੇ, ਦਰਸ਼ਨ ਕਰਦੇ ਹਨ।
ਅਨੇਕ ਮਸੰਦ ਦਰਬ ਲੈ ਕਨੇ,
ਮਸੰਦ ਵੀ ਆਉਂਦੇ ਜਿਹੜੇ ਹੁਣ ਦੂਰੋਂ ਦਰੇਡਿਓ ਮਾਇਆ ਲੈ ਕੇ ਦਸਵੰਧ ਦੀ,
ਸਿੱਖਣ ਤੇ ਸੰਚੈ ਹਿਤ ਸਨੇ,
ਸਿੱਖਾਂ ਕੋਲੋਂ ਮਾਇਆ ਇਕੱਠੀ ਕਰਕੇ ਲਿਆਉਂਦੇ ਹਨ।
ਸੋ ਆਵੇ ਗੁਰ ਕੇ ਦਰ ਅਰਪਣ ਤੇ,
ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਉਹ ਮਾਇਆ ਅਰਪਣ ਕਰਦੇ ਹਨ।
ਵਿਦਾ ਹੋਏ ਨਿਕਸੈ ਤਿਸ ਪੁਰ ਤੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਫਿਰ ਵਿਦਾ ਹੋ ਕੇ ਜਾਂਦੇ ਨੇ।
ਆਪੋ ਆਪਣੇ ਥਾਨ ਪਿਆਨੇ,
ਆਪੋ ਆਪਣੀਆਂ ਥਾਵਾਂ ਨੂੰ ਚਲੇ ਜਾਂਦੇ ਹਨ।
ਗੁਰ ਧਨ ਕੋ ਉਗਰਾਨ ਠਾਨੇ,
ਉਹ ਜਿਹੜੇ ਮਸੰਦ ਨੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਦੇਸਾਂ ਪ੍ਰਦੇਸਾਂ ਵਿਚ, ਉਥੋਂ ਦਸਵੰਧ ਇਕੱਠਾ ਕਰਦੇ ਨੇ ਸੰਗਤ ਕੋਲੋਂ।
ਖਸ਼ਟ ਮਾਸ ਕੋ ਸੰਗਤ ਮਾਏ,
ਛੇ ਮਹੀਨਿਆਂ ਬਾਅਦ ਆਉਂਦਾ, ਕੋਈ ਸਾਲ ਬਾਅਦ ਆਉਂਦਾ ਹੈ।
ਲੈ ਕਰ ਦਰਬ ਆਏ ਪੁੰਨ ਪਾਏ,
ਮਹਾਰਾਜ ਜੀ ਦੇ ਚਰਨਾਂ ਵਿਚ ਲਿਆ ਕੇ ਫਿਰ ਉਹ ਮਾਇਆ ਭੇਟ ਕਰਦੇ ਨੇ।
ਇਸ ਪ੍ਰਕਾਰ ਸ਼੍ਰੀ ਤੇਗ ਬਹਾਦਰ ਬਸਤ ਪਏ ਪਟਨੇ ਪੁਰ ਸਾਦਰ,
ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਪਟਨਾ ਸਾਹਿਬ ਚ ਵਸਣ ਲੱਗੇ ਹਨ।
ਸਿੱਖੀ ਕੋ ਵਿਸਤਾਰਤ ਮਾਂ, ਸਤਨਾਮ ਸਿਮਰਤ ਜੈ ਕਾ,
ਸਤਿਗੁਰੂ ਜੀ ਸਿੱਖੀ ਦਾ ਵਿਸਥਾਰ ਕਰਦੇ ਨੇ ਔਰ ਸੱਚੇ ਨਾਮ ਦਾ ਜਾਪ ਜਪਾਉਂਦੇ ਹਨ।
ਮਾਤ ਨਾਨਕੀ ਦੇਖ ਆਨੰਦਤ,
ਨਾਨਕੀ ਵੇਖ ਵੇਖ ਕੇ ਆਨੰਦਤ ਹੁੰਦੀ, ਮਾਂ ਨਾਨਕੀ ਦਾ ਹਿਰਦਾ ਆਨੰਦਿਤ ਹੁੰਦਾ।
ਸੁਤ ਸੁਤ ਕੇ ਯੁਤ ਲਖ ਪ੍ਰਭ ਬੰਦਤ,
ਆਪਣੇ ਪੁੱਤਰ ਨੂੰ ਵੀ ਤੇ ਆਪਣੇ ਪੋਤਰੇ ਨੂੰ ਵੇਖ ਵੇਖ ਕੇ ਮਾਤਾ ਦਾ ਹਿਰਦਾ ਖੁਸ਼ ਹੁੰਦਾ ਹੈ।
ਵੱਡੇ ਗੁਰਨ ਕੇ ਸਾਚੇ ਬੈਨ,
ਮਾਤਾ ਸੋਚਦੀ ਹੈ ਵੀ ਜਿਹੜੇ ਵੱਡੇ ਗੁਰਾਂ ਨੇ ਬਚਨ ਕਹੇ ਸਾਨੂੰ ਸੱਚੇ ਹੋਏ ਨੇ।
ਪਏ ਬਿਦਤ ਅਬ ਦੁਖੀਅਤ ਨੈਣ,
ਜਿਹੜੇ ਉਹਨਾਂ ਨੇ ਬਚਨ ਕਹੇ ਸੀ ਗੁਰੂ ਹਰਗੋਬਿੰਦ ਸਾਹਿਬ ਨੇ, ਉਹ ਬਿਦਤ ਹੋ ਗਏ ਨੇ, ਹੁਣ ਨੇਤਰਾਂ ਨਾਲ ਵੇਖ ਰਹੇ ਨੇ।
ਅਨਕ ਬਿਦਨ ਭੋਜਨ ਬਣਾਵੇ।
ਅਨੇਕ ਪ੍ਰਕਾਰ ਦੇ ਭੋਜਨ ਮਾਤਾ ਜੀ ਤਿਆਰ ਕਰਵਾਉਂਦੇ ਨੇ।
ਬੈਠ ਸਮੀਤ ਜੁਗਨ ਤ੍ਰਿਪਤਾ ਮੈਂ,
ਆਪਣੇ ਪੁੱਤਰ ਨੂੰ ਵੀ ਚੁਕਾਉਂਦੇ ਤੇ ਪੋਤਰੇ ਨੂੰ ਵੀ ਚੁਕਾਉਂਦੇ ਨੇ।
ਅਗਤ ਪਦਾਰਥ ਨਿਤ ਪ੍ਰਤੀ ਆਵੇ,
ਅਨੇਕ ਪ੍ਰਕਾਰ ਦੇ ਪਦਾਰਥ ਨੇਤਾ ਪ੍ਰਤੀ ਚਲੇ ਆਉਂਦੇ ਨੇ।
ਚਲੈ ਦੇਗ ਸਭ ਨਰ ਗਨ ਖਾਵੇ,
ਗੁਰੂ ਦੇ ਲੰਗਰ ਖੁੱਲੇ ਵਰਤਦੇ ਨੇ, ਜਿਹੜਾ ਵੀ ਕੋਈ ਆਉਂਦਾ ਸਭ ਨੂੰ ਲੰਗਰ ਛਕਣ ਨੂੰ ਮਿਲਦਾ ਹੈ।
ਕਿਸ ਵਿਧ ਕਮੀ ਰਹੇ ਨਾ ਕੋਈ,
ਕਿਸੇ ਵੀ ਪ੍ਰਕਾਰ ਦੀ ਕਮੀ ਨੀ ਸਤਿਗੁਰਾਂ ਦੇ ਘਰ ਵਿਚ।
ਜੈ ਬਿਸਰਾਮੇ ਗੁਰੂ ਨਕਾ ਹੋਏ,
ਉੱਥੇ ਕਮੀ ਹੋ ਵੀ ਕਿਵੇਂ ਸਕਦੀ ਹੈ ਜਿੱਥੇ ਆਪ ਨੌਵੇਂ ਪਾਤਸ਼ਾਹ ਵਸਦੇ ਹੋਣ ਤੇ ਕਲਗੀਆਂ ਵਾਲੇ ਸਾਹਿਬ ਆਪ ਵਸਦੇ ਹੋਣ, ਉੱਥੇ ਕਿਵੇਂ ਭਲਾ ਕਮੀ ਹੋ ਸਕਦੀ ਹੈ।
ਇਸ ਪ੍ਰਕਾਰ ਬਸ ਕਿਤਕ ਮਾਸ,
ਮਹਾਰਾਜ ਨੌਵੇਂ ਪਾਤਸ਼ਾਹ ਕੁਝ ਮਹੀਨੇ ਇੱਥੇ ਰਹੇ ਹਨ।
ਸਿੱਖ ਸੰਗਤ ਕੀ ਪੂਰੇ ਆਸ,
ਸਾਰੀਆਂ ਸਿੱਖ ਸੰਗਤਾਂ ਦੀਆਂ ਆਸਾਂ ਮਹਾਰਾਜ ਜੀ ਪੂਰੀਆਂ ਕਰਦੇ ਹਨ।
ਕਿਤਕ ਫਕੀਰ ਤੀਰਥਨ ਮੱਜੇ,
ਕਈ ਫਕੀਰ ਜਿਹੜੇ ਸਤਿਗੁਰਾਂ ਦੇ ਨਾਲ ਸਨ ਤੀਰਥ ਇਸ਼ਨਾਨ ਕਰਕੇ ਆਏ ਹੋਏ,
ਗੁਰ ਕੇ ਸੰਗ ਫਿਰੇ ਅਗ ਭਜੇ,
ਮਹਾਰਾਜ ਜੀ ਕੋਲ ਰਹਿੰਦੇ ਜਿਨ੍ਹਾਂ ਦੇ ਪਾਪ ਨਸ ਚੁੱਕੇ ਹਨ।
ਬਹੁਰ ਪਿਆਨੇ ਜਿਤ ਕਿਤ ਚਾਹੇ,
ਉਹ ਫਕੀਰ ਮਹਾਰਾਜ ਜੀ ਕੋਲ ਆਗਿਆ ਲੈ ਕੇ ਫਿਰ ਜਿੱਧਰ ਉਹਨਾਂ ਦਾ ਚਿੱਤ ਕਰਦਾ ਚਲੇ ਜਾਂਦੇ ਨੇ।
ਕਿਤਕ ਰਹੇ ਗੁਰੂ ਪੁਰਮਾਏ,
ਸਤਿਗੁਰਾਂ ਦੇ ਕੋਲ ਹੀ ਰਹਿ ਗਏ ਹਨ।
ਤਿਮ ਕੇਤਕ ਸਿੱਖ ਸੰਗ ਰਹੇ ਹੈ,
ਕਈ ਸਿੱਖ ਵੀ ਸਤਿਗੁਰਾਂ ਦੇ ਨਾਲ ਰਹਿੰਦੇ ਹਨ।
ਕੇਤਕ ਘਰ ਕੋ ਮਿਲਣ ਗਏ ਹੈ,
ਤੇ ਕਈ ਸਤਿਗੁਰਾਂ ਕੋਲ ਆਗਿਆ ਲੈ ਕੇ ਆਪਣੇ ਘਰਾਂ ਨੂੰ ਚਲੇ ਗਏ ਨੇ।
ਆਗਿਆ ਲੈ ਪ੍ਰਭ ਕੀ ਸੋ ਗਏ,
ਕਈ ਆਗਿਆ ਲੈ ਕੇ ਸਤਿਗੁਰਾਂ ਦੀ ਗਏ ਹਨ।
ਜਨਮ ਉਧਾਰਨ ਆਪਣਾ ਕਹੇ,
ਉਹਨਾਂ ਨੇ ਆਪਣਾ ਜਨਮ ਸੁਧਾਰ ਲਿਆ, ਉਹਨਾਂ ਨੇ ਆਪਣੇ ਜਨਮ ਸੁਵਾਰ ਲਏ ਨੇ।
ਕੇਤਕ ਨੇ ਸਿੱਖ ਰਹੇ,
ਕਈ ਨਵੇਂ ਸਿੱਖ ਆਉਂਦੇ ਮਹਾਰਾਜ ਜੀ ਦੇ ਕੋਲ ਰਹਿੰਦੇ ਨੇ।
ਗੁਰ ਕੇ ਸੰਗ ਮਹਾ ਫਲ ਲੈ,
ਸਤਿਗੁਰਾਂ ਨਾਲ ਰਹਿ ਕੇ ਬੜਾ ਭਾਰੀ ਫਲ ਪ੍ਰਾਪਤ ਕਰਦੇ ਨੇ।
ਮਤੀ ਦਾਸ ਮਤਵਾਨ ਦੀਵਾਨ,
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਹੀ ਪਿਆਰਾ ਸਿੱਖ, ਗੁਰੂ ਘਰ ਦਾ ਦੀਵਾਨ ਜਿਹੜਾ ਸਾਰੀ ਆਮਦ ਖਰਚ ਨੂੰ ਸੰਭਾਲਦਾ ਹੈ, ਉਹ ਮਹਾਨ ਗੁਰਸਿੱਖ ਨੇ ਦੀਵਾਨ ਭਾਈ ਮਤੀ ਦਾਸ ਜੀ।
ਆਮਦ ਖਰਚ ਸੰਭਾਲਣ ਠਾਨ,
ਗੁਰੂ ਘਰ ਦੀ ਆਮਦਨ, ਗੁਰੂ ਘਰ ਦਾ ਸਾਰਾ ਖਰਚ ਭਾਈ ਮਤੀ ਦਾਸ ਜੀ ਸੰਭਾਲਦੇ ਨੇ। ਇਹ ਦੀਵਾਨ ਸੀ ਗੁਰੂ ਘਰ ਦੇ, ਬੜੇ ਮਹਾਨ ਸਿੱਖ। ਉਹ ਸਿੱਖ ਨੇ ਜਿਹਨਾਂ ਕਿਹਾ ਸੀ ਜਲਾਦਾ, ਇੱਛਾ ਕੋਈ ਨੀ ਹੋਰ ਕੋਈ, ਜਦੋਂ ਤਨ ਤੇ ਸਿਰ ਤੇ ਆਰਾ ਚਲਾਏ ਬਸ ਇਹੀ ਤਾਂਗ ਹੈ ਕਿ ਮੇਰਾ ਮੁੱਖ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੋਵੇ। ਇਹੋ ਜਿਹੇ ਮਹਾਨ ਸਿੱਖ ਸਤਿਗੁਰਾਂ ਦੇ ਦਰਬਾਰ ਚ ਨੇ। ਹੋਰ ਕਥਾ ਸਾਹਿਬਾਂ ਦੇ ਜੀਵਨ ਸੰਬੰਧੀ ਉਹ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।